ਸਤਿਗੁਰੇ ਨਮੈ ਸ੍ਰੀ ਗੁਰੂ ਦੇਵ ਨਮੈ ਦਾਸ ਤੁਹਾਨੂੰ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ। ਸੰਗਤ ਦੇ ਬਖਸ਼ਣੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਸਿਖਾਹੀ ਫੁੱਲ ਪਰੇ ਕਰੇ ਕਰਾਵੇ ਮੋਕਰੀ ਪਾਵੇ ਸਿੱਖਤ ਸੁਨਤ ਸਦਾ ਸੰਗ ਹਰੀ ਕਾਚ ਬਿਆਚਨ ਕੰਚਨ ਚਾੜਨ ਬੈ ਸੰਗੀਤ ਸਾਜ ਤਿਆਗ ਖਰੀ ਹੋਵਨ ਕੌਰਾਨ ਹੋਵਨ ਮੀਠਾ ਬਿਖਿਆ ਮੇਲਕ ਟਾਈ ਜਰੀ ਅੰਧ ਕੂਪ ਮੇ ਪਇਓ ਪ੍ਰਾਣੀ ਕਰਮ ਗੁਬਾਰ ਮੋਂ ਬੰਦ ਪਰੇ ਕੇ ਨਾਨਕ ਪ੍ਰਭ ਹੋਤ ਦਯਾਰਾ
ਕਾਹਿਰ ਭੁੱਲ ਭਰੇ ਕਰੇ ਕਰਾਵੇ ਮੁਕਰ ਪਾਵੇ ਦੇਖਤ ਸੁਨਤ ਸਦਾ ਸੰਗ ਹਰੇ। ਉਹ ਪਰਮਾਤਮਾ ਅਕਾਲ ਪੁਰਖ ਕਾਲ ਤੋਂ ਰਹਿਤ ਕਦੋਂ ਇਸ ਜੀਵ ਦਾ ਸੰਰਕਸ਼ਣ ਪ੍ਰਦਾਨ ਕਰਦਾ ਹੈ, ਕਦੋਂ ਇਹ ਜੀਵ ਸੁਰੱਖਿਆ ਦਾ ਅਧਿਕਾਰੀ ਬਣਦਾ ਹੈ, ਇਹ ਮਾਣ ਇਸ ਜੀਵਾਤਮਾ ਨੂੰ ਕਦੋਂ ਔਰ ਕਿਸ ਢੰਗ ਦੇ ਨਾਲ ਪ੍ਰਾਪਤ ਹੁੰਦਾ ਹੈ, ਅੱਜ ਦੇ ਮਜ਼ਮੂਨ ਦੇ ਵਿੱਚ ਗੁਰੂ ਨਾਨਕ ਸਾਹਿਬ ਸਪਸ਼ਟ ਕਰਨਗੇ ਕਿ ਇਹ ਸੰਰਕਸ਼ਣ ਕੌਣ ਦੇ ਸਕਦਾ ਹੈ। ਇਸ ਮ੍ਰਿਤ ਲੋਕ ਦੇ ਵਿੱਚ ਮੌਤ ਦਾ ਨਿਯਮ ਇੱਕ ਐਸਾ ਭਿਆਨਕ ਜਾਲ ਚਾਰ ਸਫੇਰੇ ਇਸ ਜੀਵਾਤਮਾ ਦੇ ਮੌਜੂਦ ਹੈ। ਬਿਨਾਂ ਇਸ ਸੰਰਕਸ਼ਣ ਦੇ ਇਸ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ। ਕਿਸ ਢੰਗ ਦੇ ਨਾਲ ਇਸ ਜਾਲ ਚੋਂ ਨਿਕਲ ਸਕਦੀ ਹੈ ਔਰ ਆਪਣੇ ਆਪ ਨੂੰ ਇਸ ਸੁਰੱਖਿਆ ਦਾ ਅਧਿਕਾਰੀ ਬਣਾਉਂਦੀ ਹੈ, ਇਹ ਸਮਝਣ ਵਿਚਾਰਨ ਦਾ ਮਜ਼ਬੂਨ ਹੈ, ਕਮਾਈ ਕਰਨ ਦਾ ਮਜ਼ਬੂਨ ਹੈ। ਬਿਨਾਂ ਉਦਮ ਦੇ ਇਸ ਜੀਵਾਤਮਾ ਨੂੰ ਅੱਜ ਤੱਕ ਇਹ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ। ਜਿਤਨੀ ਵੀ ਸੁਰੱਖਿਆ ਇਸ ਜੀਵਾਤਮਾ ਨੂੰ ਅੱਜ ਤੱਕ ਪ੍ਰਾਪਤ ਹੋਈ ਹੈ, ਉਸ ਸੁਰੱਖਿਆ ਦਾ ਇਸ ਜੀਵਾਤਮਾ ਨੇ ਸਿਰਫ ਦੁਰਉਪਯੋਗ ਕੀਤਾ ਹੈ। ਬਿਨਾਂ ਸਦਉਪਯੋਗ ਦੇ ਇਹ ਜੀਵਾਤਮਾ ਇਸ ਪਵਸਾਗਰ ਤੋਂ ਪਾਰ ਨਹੀਂ ਜਾ ਸਕਦੀ। ਅੱਜ ਅਸੀਂ ਵਿਚਾਰ ਕਰਾਂਗੇ ਕਿ ਅਸੀਂ ਕਿਸ ਢੰਗ ਦੇ ਨਾਲ ਇਸ ਜੀਵਾਤਮਾ ਨੂੰ मिली हुई सुरक्षा का सदुपयोग करते हुए उस सुरक्षा नु हासिल कर सकते हैं, जिस नु करन दे बाद ये जीवात्मा कदी भी इन्हां मुल्कां दे विच जन्म और मरण के गेड़ दे विच नहीं आती। इस नु सच्चे मान की प्राप्ति हो जाती है। इस झूठे मान नु त्याग करके उस अकाल पुरख परमात्मा की गोद दे विच सदा लई उस समर्था नु हासिल करके सुरक्षित हो जाती है, जिस नु प्राप्त करन वास्ते इस वक्त इस जीवात्मा नु इंसान का जन्म दिता गया है। इंसान दे जन्म दे विच क्या खूबी है, पांच तत्वां दा पुतला है, पांच तत्वां दे उपर ये सारी सृष्टि आधारित है। तीन गुणा दे नाल मिल करके ये पांच भूत जो हैं अलग अलग प्रकार दे विच दृष्टिगोचर होंदे हैं। पंजवा तत्व आकाश दा, ये आकाश जिसनु शब्द भी किया जाता है, सिर्फ मनुखे जन्म दे विच भरपूर मात्रा दे विच प्रगट होंदा है। उसका एको ही कारण है कि ये जीवात्मा विचार कर सके, सोच सके और विवेकता नु धारण करन दे बाद अपना कल्याण कर सके। और किसी भी जून दे विच इस पंजवे तत्व की भरपूर मात्रा दे विच प्राप्ति नहीं होंदी, मौजूद है पर गुप्त अवस्था दे विच, सुप्त अवस्था दे विच। अगर है वे प्रगट रूप दे विच ते इतने सूक्ष्म रूप दे विच प्रगट है कि ये जीवात्मा उस तो लाभ प्राप्त नहीं कर सकती। इस देही को सिमरे देव, सो देही भज हर की सेव, भज गोबिंद भूल मत जाओ, मानुख जन्म का यही लाभ। मनुखे जन्म का एको ही लाभ है। असी ये लाभ प्राप्त करन वास्ते इस वक्त इस चोले नु धारण करके बैठे हाँ। इस मुल्क दे विच असी विचार करके देखिए कि इंसान दी जून नु बचाण वास्ते उस परमात्मा ने एक वेरी नहीं हर युग दे विच प्रगट हो करके इस नु सुरक्षा दिती है। किस ढंग दे नाल असी पुराने युगां दी तरफ नज़र मार करके देखिए, त्रेते युग दे विच भगवान श्री रामचंद्र जी आए, द्वापर दे विच श्री कृष्ण जी आए। एक विशेष मत दे जीव इन्हां नु काल दा अवतार कहिंदे ने, कोई शक नहीं। ब्रह्म ने अपना रूप दे करके इन्हां जीवात्मा नु वो ताकत दित्ती सी कि इस मुल्क दे विच असी उन्हां नु भगवान दे नां तो पुकारदे हाँ, याद करते हाँ। पर असी विचार करना है कि क्या ये परमात्मा की जो ताकत प्रगट हुई सी, क्या इस ताकत ने इंसान का कल्याण करन वास्ते अवतार लिया सी, या कि इस मनुख नु फसाण वास्ते, जीवात्मा का कल्याण ना हो सके इस वास्ते। विचार करके देखिए, सारे इतिहास से नज़र मारीे तो एको ही बूंद निकल करके आती है दोनों ही अवतारा की, इन्होंने अवतार लिया यानी कि जरूर भी शब्द की ताकत जिस जीवात्मा के नाल प्रगट हुई तो उसका एको ही मकसद सी कि इंसान नु सुरक्षा प्रदान करना। भगवान श्री रामचंद्र जी का अवतार जो सी इस धरती के उपर उस निशाचर जून जिसन रावण कुंभकर्ण किया जाता है उस दे नाश वास्ते सी। निशाचर जून ने इतनी ताकत हासिल कर ली सी कि इंसान दी जून यानी कि उसका बीज ही खतरे दे विच पै चुका सीगा। जय और विजय नाँ दे श्री हर दे द्वारपाल सन ब्रह्म ऋषियां दे श्राप दे नाल इन्हां नूं निशाचर जून दे विच परिवृत होना पिया और इस मुल्क दे विच आ करके इन्हां दे निकट संबंधियां ने और नज़दीकी सेवादारा ने इन्हां दी बुद्धि नूं भ्रष्ट कर दिता। यानी कि दिने राती इन्हां नूं इक्को ही गल पढ़ांदे रहे कि तुहाडे कोल इतनी ताकत है ते सारा मुल्क तुहाडे अधीन होना चाहिदा, उन्हां नूं तुहाडी शरण लैनी चाहिए, तुहानूं टैक्स देना चाहिदा। काफ़ी हद तक तो रावण ने इस चीज़ के उपर कोर गौर नहीं किया, पर लगातार उन्हां दी इस फरियाद नूं ओह टाल नहीं सकिया और हौले हौले उसका मन जड़ा सीगा वह फैलन लगा और इतना फैल गया कि उन्हें तीनों मुल्कों नू अपने अधीन करन दा बीड़ा ठान लिया और तीनों मुल्कों नू अधीन करके उसने अपनी निशाचर जून नू इतनी ताकत बख्श दी कि पूरी धरती के उपर हाहाकार मच गया। इतना पाप उसने फैला दिता कि यह मनुखा जन्म जड़ा सीगा इसका बीज ही खतरे दे विच पै गया। उस वक्त भगवान श्री रामचंद्र जी का अवतार होया, विष्णु की ताकत ने, यानी कि ब्रह्म का रूप सी विष्णु और विष्णु का ही रूप सीगा वह जीवात्मा जो राम कह करके इस जगत दे विच प्रचार किया गया। तो उसका एको ही मकसद सीगा कि इंसान की जून नू बचाया जाए, कारण कि इस आत्मा का कल्याण सिर्फ विधान है। किसी युग दे विच भी तुसी नजर मार करके देख लो, इंसान दी जून ते विच आ करके ही उस परमात्मा नू प्राप्त करके इस आत्मा दा कल्याण हो सकता है। कल्याण यानी मोक्ष मुक्ति किसनू क्या है? परमात्मा दी प्राप्ति। और किसी भी विधि या किसी भी तरीके दी असी विचार करके देखिए, गल करिए, ते किसी नू भी असी मुक्ति दा संज्ञा या दौर नहीं कह सकते। उस दे बाद द्वापर युग दे विच भगवान श्री कृष्ण की सारी लीला पढ़ करके देख लो, उन्हां दा भी इक्को ही मकसद सीगा कि चार सफेरे इस निशाचर जून ने इतना पाप फैलाता सीगा। कंस जो सीगा उसने अपनी निशाचर जून नू इतनी ताकत दे दित्ती सी ठीक रावण दे तरीके दे नाल कि धरती दे चारों तरफ जो है इंसान दी जून जड़ी है खतरे दे विच पै गई सी, और उसी नू नष्ट करन वास्ते और इंसान दी जून नू सुरक्षा प्रदान करन वास्ते भगवान श्री कृष्ण दे रूप दे विच अवतरित होई और शब्द दी ताकत। असी विचार ये करना मत और धर्म दे चक्रां दे विच नहीं पैना, अधूरे प्रचार दे मगर नहीं चलना, असी बाणी दे मगर चलना। असी बाणी नू मथा टेकदे हां ते कोई किताब कलम या शय नू मथा नहीं टेकिया जांदा। विचार करके देख लो इस जगत दे विच कितनियां सहियां ने, कलमां ने, किताबां ने, उन्हां नू मत्था क्यों नहीं टेक दिता जांदा? गुरु ग्रंथ साहिब नू मत्था टेकिया जांदा, उसदे पिछे भाव है, भावना है। किस चीज की भावना है? उस अकाल पुरख की आत्मा, यानी कि उस आत्मा नू जो प्रगट किया गया इस जगत दे विच, गुरु नानक साहब जो प्रगट हुए सन शब्द की ताकत नू लै करके प्रगट हुए सन, और जदों अकाल पुरख की ताकत उन्हां दे अंदर प्रवेश करनी प्रगट होंदी सी, ते लफ्जा दे जरिए उन्होंने इस नू प्रगट किया इस मुल्क दे विच, उसनू असी बाणी कहिंदे आ। तो उस बाणी नू ही दर्ज किया गया, और जदों मत्था टेकिया जांदा अकाल पुरख नू मुख रख करके, उस बाणी नू मत्था टेकिया जांदा, उस आत्मा नू मत्था टेकिया जांदा जिसने इस जगत का कल्याण करन वास्ते शब्द रूप दे विच अवतार लिया है। उस अकाल पुरख परमात्मा का ना अज तक कोई अवतार होया, ना है, ना अगे होएगा। वह तो अजूनी है, सबंग है, अपने आप तो है। पिछले सत्संग विच गुरु साहब ने सारे भ्रम जड़े ने दूर कर दिते सन। ये जो गुरु ग्रंथ साहब का भ्रम है, ये भी सानू दूर कर लेना चाहिए कि गुरु गोबिंद सिंह जी ने अपने रहतनामे दे विच जड़ी गुरु ग्रंथ नू गुरु मानियो ग्रंथ आग्या पई अकाल की तभी चलायो पंथ, सब सिखन को बचन है गुरु जानियो ग्रंथ, गुरु खालसा जानियो प्रगटे गुरां की दे। इन्हां बचना ते असी थोड़ा जा अगर गौर फरमाइए तो साढ़े सारे भरम दूर हो जाते हैं, और ये विशेष मत धर्म वालिया के चलाए गए उल्टे प्रचार अधूरे प्रचार तो भी असी भरमां चो निकल जाते हैं। गुरु ग्रंथ साहब के जड़ी बाणी दिती गई है ये लफ्जा के जरिए प्रगट की गई है, तो असी विचार करके देख लीए इस मुल्क दे विच गुरु किसनू कहा जाता है? गुरु लफज के 50 अर्थ ने, ते हर जगह गुरु लफज का अर्थ जड़ा देह रूपी गुरु नहीं हो जाता, हर जगह ते गुरु का अपना अलग अर्थ प्रगट लै करके होंदा है। गुरु ग्रंथ साहब के गुरु लफज जड़ा है तीन पदा दे विच प्रगट होया, सब तो पहले अकाल पुरख लई गुरु कहा गया, दूसरा शब्द नू गुरु कहा, तीसरा देह रूप दे विच आई जीवात्मा सत पुरुष जिन जानिया सतगुर तिसका नाम, उसनू सतगुरु गुरु या गुरमुख कह करके पुकारिया गया। सो गुरु लफज दे तीन पद जो है ने गुरु ग्रंथ साहब दे विच दर्ज किए गए ने। सो गुरु गोबिंद सिंह जी ने जड़े वचन किए ने अपने रहतनामे दे विच, उस दे उपर विचार करन दे नाल स्पष्ट हो जाता कि पहला गुरु का भाव की है कि ज्ञान देना अज्ञानता दे अंधकार नू। अज्ञानता किसनू कहंदे ने? अंधकार नू अज्ञान क्या है। हुण अज्ञानता का जिहड़ा अंधकार है ये किस तरीके दे नाल दूर हो सकदा? ज्ञान रूपी प्रकाश नू प्राप्त करके असी अज्ञानता दे अंधकार नू दूर कर सकते हैं। हुण ज्ञान रूपी प्रकाश कौन दिंदा है? ये अक्षरी ज्ञान जिहड़ा है ये ज्ञान रूपी प्रकाश दे करके सानू अज्ञानता दे अंधकार तो दूर कर दिंदा। अज्ञानता दा अंधकार कैसा? जिस भी विषय के मुतलक सानू अज्ञानता का अंधकार है, चाहे वह साइंस की कोई केमिस्ट्री की फिजिक्स की बायोलॉजी की या इस जगत के कोई भी विषय है, उस विषय के बारे असी अज्ञान हाँ, अंधेरे दे विच हाँ। अगर असी उसका ज्ञान प्राप्त करना चाहते हैं तो जरूरी गल है कि असी सब तो पहले उस दे नाल संबंधित उस विषय के उपर प्रचारित की गई खोज की गई किसी ना किसी किताब के नाल अपना संबंध जोड़ते हैं और वो किताब को पढ़न के बाद साढ़े बहुत सारे भरम जड़े ने यानी कि अज्ञानता का जो अंधकार सीगा वो काफी हद तक दूर हो जाता है असी ज्ञान यानी कि किताब को हासिल किया। सो इसी करके गुरु गोबिंद सिंह जी ने इस बाणी नू गुरु का दर्जा दिता ताकि आदे अंदर जड़ी अज्ञानता का अंधकार है उस परमात्मा नू मिलना असी चाहते हैं पर मिलांगे किस ढंग दे नाल किस तरीके दे नाल उदे तक पहुंच सकते हैं वो सारा रस्ता बाणी दे जरिए यह बाणी अकाल पुरख की अपनी प्रेरणा अपनी आत्मा है आत्मिक ताकत है लफ्जा के जरिए प्रगट की गई है और जो असी इन लफ्जा के भाव में जान लेंगे हूँ किताब में पढ़ाने वास्ते सारे सब्जैक्टा की सारिया किताबा जड़िया ने मनुख अपने आप उसके अर्थ को हासिल नहीं कर सकता यानी कि उसका विशेष अधिकार प्राप्त किया एक लैक्चरार प्रोफेसर टीचर सानू चाहिए जिहड़ा सानू उस विषय के नाल संबंधित समस्या को हल करना सिखा दे उस दे विच क्या भाव मौजूद हैं उस नू साडे तक पहुंचा देवे उस दे बाद लैबोरेटरी दे विच ले जा करके वो सारी पढ़ी गई शिक्षा जड़ी सी प्रैक्टिकल रूप दे विच जानू सानू तत् कढ़ के दिखा देवे कि इसका निचोड़ की है इस विषय का जिसनू असी क्लास दे विच बैठ करके पढ़िया सी ठीक उसी तरीके दे नाल इस किताब नू असी गुरु की संज्ञा गुरु गोबिंद सिंह जी ने दिती तो कोई गलत नहीं सी दिती यह पढ़न वास्ते समझण वास्ते विचार करन वास्ते दिती गई सी आद तो यही बाणी चली आ रही है सिर्फ लफ्जा का फेर है यानी कि भाव इको ही है अकाल पुरख की आत्मा इको ही है पर जैसिया नस्लां युगां दे विच चलदियां ने जैसिया भाषा चलदियां ने वह भाव जड़े ने उस वक्त की चल रही नस्ल की भाषा के प्रचारित कर दिते जाते हैं तो संत कोई लफज या आकार नहीं है राम संत में भेद किछ नाही एक जन कई में लाख करोड़ी कोई लखा करोड़ा विरलिया दे विचों ही कोई विरला है जिहड़ा उस परमात्मा नू प्राप्त करके इस संत की पदवी से बैठन का अधिकारी है तो यानी कि बिल्कुल स्पष्ट हो जाए कोई दाड़ी का सवाल नहीं कोई चोले का सवाल नहीं कोई झंडिया का सवाल नहीं कोई लफ्जा का फेर नहीं जड़े मत और धर्म असी बना करके बैठे हैं सब बेड़िया ने इन्हों के फस करके असी इस बाणी के भाव में कभी समझ सकते ही नहीं तो सब तो पहला फर्ज साडा यह बनता है कि जो भी असी सत्संग के अकाल पुरख की आत्मा के नाल जुड़िए उसकी शरण के जाइए तो मत और धर्म दियां बेड़ियां घर ही पहला खोल करके आईए अगर असी संकीर्ण दृष्टिकोण लै करके बैठांगे इस सत्संग के तो सानू इस दे भाव कभी भी समझ के नहीं आएंगे यानी कि भांडा पुट्ठा होएगा तो उस दे विच कितनी भी मूसलाधार बारिश होवे एक बूंद भी उस दे अंदर नहीं जा सकती और अगर भांडा सीधा होएगा तो एक नहीं तो दो बरसातों के विच अवश्य भांडा भर जाएगा ठीक उसे तरीके दे नाल ए शरीर है आत्मा इस दे अंदर मौजूद है जब तक असी मत और धर्म दियां बेड़ियां दे विच बैठे हाँ इस भांडे दे विच असी कुछ भी प्राप्त नहीं कर सकते यानी कि रूहानी ज्ञान की यह दौलत जिहड़ी कि लैण वास्ते सानू बुद्धि का तत्व दिता गया गुरु ग्रंथ साहब के जरिए असी उस ज्ञान नू हासिल करना है अज्ञानता के अंधकार नू दूर करना है उदे लई जरूरी गल है कि असी ये सारिया बेड़िया जड़िया खोल करके बैठीए ता ही जा करके असी इस दे भाव नू समझ सकांगे। हुण ये विशेष मत दे जीव क्या करते हैं कि गुरु ग्रंथ साहब नू देह दे नाल तुलना करते हैं तो देह दे नाल तुलना करना अपने आप ही उन्हां दी मूर्खता नू प्रगट कर देंदा है इहदा देह दे नाल कोई संबंध नहीं है ना देह दे नाल इसकी कोई तुलना है इसकी एक सीमा है इस वक्त जड़ी बाणी सचखंड तो आ रही है ठीक यही ताकत लफ्जा दे राई शब्दा दे रूप दे विच गुरु नानक साहब और उन्होंने अगो जोत गद्दी नशीना ने प्रगट की सी ठीक उसे तरीके दे नाल उन्होंने भाव जड़े ने वो आप ही इस वक्त इन्हां भावों नू प्रगट कर रहे हैं यानी कि अगर इस बाणी नू अगर असी कहीए कि आत्मा का कल्याण कर दे ते आत्मा नू रस्ता ते दे सकती है समझा सकती है पर कल्याण करन दे काबिल नहीं बना सकती काबिल बनन वास्ते इस जीवात्मा नू इस ज्ञान दे उपर पूरा उतरना पैंदा चलना पैंदा कमाई करनी पैंदी अगर कमाई नहीं कीती ते मत्था टेकिया या ना टेकिया किसे काम दा नहीं यानी कि सत्संग दे विच आए भाव नू सुनिया अगर ग्रहण करके अमल नहीं कीता ਤੇ ਇਹ ਸਾਰੇ ਸਤਸੰਗ ਅਨੰਤ ਕਾਲ ਤੱਕ ਤੁਸੀਂ ਕਰਦੇ ਰਹੋ। ਅਨੰਤ ਕਾਲ ਦੇ ਤੱਕ ਮਨੁੱਖੇ ਜਨਮ ਦੇ ਚੱਕਰ ਲਗਾਉਂਦੇ ਰਹੋ, ਗੱਡੀਆਂ ਨੂੰ ਸਵੇਰੇ ਸ਼ਾਮ ਸਲਾਮਾਂ ਕਰਦੇ ਰਹੋ। ਕਿਸੇ ਦਾ ਕਲਿਆਣ ਨਾ ਹੋਇਆ, ਨਾ ਹੋ ਰਿਹਾ, ਨਾ ਅੱਗੇ ਕੋਈ ਉਮੀਦ ਰੱਖੇ। ਕਲਿਆਣ ਕਰਨ ਵਾਲੀ ਜੀਵਾਤਮਾ ਜਿਹੜੀ ਇਸ ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰਕੇ ਅਮਲੀ ਜਾਮਾ ਪਹਿਨਾ ਦੇਗੀ, ਉਹਦਾ ਕੋਈ ਵਿਰਲਿਆ ਲੱਖਾਂ ਕਰੋੜਾਂ ਚੋਂ ਕੋਈ ਇੱਕ ਹੀ ਨਿਕਲਦਾ ਹੈ। ਪਰ ਇਸਦਾ ਇਹ ਭਾਵ ਨਹੀਂ ਹੈ ਕਿ ਅਸੀਂ ਇਸ ਦੇ ਅਧਿਕਾਰੀ ਨਹੀਂ ਹਾਂ। ਮਨੁੱਖੇ ਜਨਮ ਦਾ ਭਾਵ ਹੀ ਹੈ ਕਿ ਕਲਿਆਣ ਕਰਨ ਦਾ ਅਧਿਕਾਰ ਇਸ ਆਤਮਾ ਨੂੰ ਦੇ ਦਿੱਤਾ ਗਿਆ। ਹੁਣ ਇਹ ਆਤਮਾ ਦਾ ਆਪਣਾ ਸ਼ੋਕ ਹੈ ਕਿ ਅਗਰ ਇਸ ਗਿਆਨ ਨੂੰ ਪ੍ਰਾਪਤ ਕਰਕੇ, ਅੰਧਕਾਰ ਨੂੰ ਦੂਰ ਕਰਕੇ ਸੱਚਮੁੱਚ ਪ੍ਰੈਕਟੀਕਲ ਦੇ ਵਿੱਚ ਉਸ ਤੱਤ ਨੂੰ ਹਾਸਲ ਕਰ ਲਵੇ। ਹੁਣ ਪ੍ਰੈਕਟੀਕਲ ਕਿਸ ਤਰੀਕੇ ਦੇ ਨਾਲ ਲਾਉਣਾ, ਇਹ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਗਿਆ। ਤੋ ਅਗਲਾ ਬਚਨ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ, ਗੁਰੂ ਖਾਲਸਾ ਜਾਣਿਓ ਪ੍ਰਗਟ ਗੁਰਾ ਕੀ ਦੇ, ਤੇ ਇਹ ਸਾਰੇ ਭਰਮ ਦੂਰ ਕਰ ਦਿੱਤੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੋ ਹੈ ਇਹ ਗੁਰੂ, ਯਾਨੀ ਕਿ ਸਾਨੂੰ ਰਸਤਾ ਦੇਣ ਵਾਸਤੇ ਪਰਮਾਤਮਾ ਦੀ ਤਾਕਤ ਰੂਪ ਨੂੰ ਪ੍ਰਗਟ, ਆਤਮਾ ਨੂੰ ਪ੍ਰਗਟ ਕਰਦਾ। ਪਰ ਗੁਰੂ ਖਾਲਸਾ ਕੌਣ ਹੈ? ਪੂਰਨ ਜੋਤ ਜਗੇ ਘਟਮੇ ਤਾਂ ਖਾਲਿਸ ਤਨ ਖਾਲਿਸ ਜਾਣੇ, ਯਾਨੀ ਕਿ ਜਿਸ ਜੀਵਾਤਮਾ ਨੇ ਇਸ ਗੁਰੂ ਰੂਪੀ ਗੁਰੂ ਗ੍ਰੰਥ ਸਾਹਿਬ ਦੀ ਦਿੱਤੀ ਬਾਣੀ ਦੇ ਨਾਲ ਜੁੜ ਕਰਕੇ ਆਪਣੀ ਅਗਿਆਨਤਾ ਨੂੰ ਸਿਰਫ ਦੂਰ ਨਹੀਂ ਕਰ ਲਿੱਤਾ, ਪ੍ਰੈਕਟੀਕਲ ਰੂਪ ਦੇ ਵਿੱਚ ਲੈਬੋਰਟਰੀ ਦੇ ਵਿੱਚ ਜਾ ਕਰਕੇ ਉਸ ਜੋਤ ਨੂੰ ਹਾਸਲ ਕਰ ਲਿਆ। ਯਾਨੀ ਕਿ ਪੂਰੇ ਗ੍ਰੰਥ ਸਾਹਿਬ ਦਾ ਨਿਚੋੜ ਕੀ ਹੈ? ਪਰਮਾਤਮਾ ਇੱਕ ਆਵਾਜ਼ ਸਰੂਪ ਹੈ, ਉਸ ਆਵਾਜ਼ ਦੇ ਵਿੱਚੋਂ ਜੋਤ ਆਉਂਦੀ ਹੈ, ਔਰ ਜਿਹੜਾ ਜੋਤ ਦੇ ਨਾਲ ਜੁੜ ਜਾਂਦਾ ਉਸ ਨੂੰ ਗੁਰੂ ਦਾ ਖਾਲਸਾ ਕਿਹਾ ਗਿਆ ਹੈ। ਤੇ ਗੁਰੂ ਕੌਣ ਹੈਗਾ? ਬਿਲਕੁਲ ਸਪਸ਼ਟ ਗੱਲ ਹੈ ਕਿ ਗੁਰੂ ਕਿਸੇ ਦੇਹ ਦੇ ਰੂਪ ਦੇ ਵਿੱਚ ਨਹੀਂ ਉਹਨਾਂ ਨੇ ਕਿਸੇ ਨੂੰ ਗੁਰੂ ਕਿਹਾ, ਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਕਿਹਾ ਹੈ, ਔਰ ਉਸੀ ਦੀ ਆਤਮਾ ਦੀ ਤਾਕਤ ਨੂੰ ਜੋ ਲਫ਼ਜ਼ਾਂ ਦੇ ਵਿੱਚ ਹੈ ਗੁਰੂ ਦਾ ਦਰਜਾ ਦੇ ਕੇ ਗੁਰੂ ਗ੍ਰੰਥ ਸਾਹਿਬ ਕਿਹਾ ਗਿਆ। ਤੋ ਗੁਰੂ ਦਾ ਖਾਲਸਾ ਕੌਣ ਹੈ? ਜਿਹੜਾ ਉਸ ਜੋਤ ਨੂੰ ਪ੍ਰਾਪਤ ਕਰ ਚੁੱਕਾ। ਕਿਸ ਜੋਤ ਨੂੰ? ਉਸ ਅਕਾਲ ਪੁਰਖ ਦੀ ਜੋਤ ਨੂੰ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਐਸੀ ਜੋਤ ਨੂੰ ਪ੍ਰਾਪਤ ਕਰਨ ਵਾਲਾ ਖਾਲਸਾ ਇਸ ਜਗਤ ਦੇ ਵਿੱਚ ਕੌਣ ਹੈ? ਤੁਹਾਨੂੰ ਲੱਭਿਆ ਵੀ ਨਹੀਂ ਜੇ ਲੱਭਣਾ, ਹੈ ਮੌਜੂਦ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਨਹੀਂ ਆ। ਕਦੇ ਵੀ ਇਹ ਜਗਤ ਜਿਹੜਾ ਹੈ ਸੰਤਾਂ ਤੋਂ ਖਾਲੀ ਨਹੀਂ ਹੋ ਸਕਦਾ। ਇਸੇ ਕਰਕੇ ਇਸ ਬਚਨ ਦੇ ਵਿੱਚ ਜਿਹੜੀ ਗੱਲ ਕਹੀ ਗਈ ਹੈ ਕਿ ਰਾਮ ਸੰਤ ਮੈਂ ਵੇਦ ਕਿਛ ਨਾਈ, ਕਿ ਦੋਨੋਂ ਹੀ ਇੱਕੋ ਨੇ, ਅਭੇਦ ਨੇ, ਯਾਨੀ ਕਿ ਕੋਈ ਆਕਾਰ ਦਾ ਸਵਾਲ ਨਹੀਂ ਹੈ। ਜੋਤ ਜੋਤ ਦੇ ਵਿੱਚ ਮਿਲ ਚੁੱਕੀ, ਆਤਮਾ ਖੁਦ 12 ਸੂਰਜ ਦੀ ਇੱਕ ਜੋਤ ਸਰੂਪ ਹੈ। ਜਦੋਂ ਇਹ ਜੋਤ ਉਸ ਅਕਾਲ ਪੁਰਖ ਦੀ ਪਰਮ ਜੋਤ ਦੇ ਵਿੱਚ ਮਿਲ ਕੇ ਲੀਨ ਹੋ ਜਾਂਦੀ ਹੈ, ਤਾਂ ਹੀ ਉਸ ਜੀਵਾਤਮਾ ਨੂੰ ਅਸੀਂ ਖਾਲਸੇ ਦਾ ਦਰਜਾ ਦਿੰਦੇ ਹਾਂ। ਖਾਲਸਾ ਕੋਈ ਮਤ ਜਾਂ ਧਰਮ ਨਹੀਂ, ਕੋਈ ਦੇਹ ਦਾ ਸਵਾਲ ਨਹੀਂ, ਕੋਈ ਦਾੜੀ ਦਾ ਸਵਾਲ ਨਹੀਂ, ਕੋਈ ਚੋਲੇ ਦਾ ਸਵਾਲ ਨਹੀਂ। ਦਾੜੀ ਚੋਲਾ ਤੇ ਕੋਈ ਵੀ ਰੱਖ ਕਰਕੇ ਸਿੱਖ ਕਹਿਲਾ ਸਕਦਾ, ਯਾਨੀ ਕਿ ਇੱਕ ਵਿਸ਼ੇਸ਼ ਐਸਾ ਆਕਾਰ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਉਸ ਵਕਤ, ਇਸ ਦੀ ਵੀ ਬੜੀ ਲੋੜ ਸੀਗੀ। ਤੇ ਪਰ ਵਿਚਾਰ ਕਰਕੇ ਦੇਖ ਲਓ, ਜੋਤ ਨੂੰ ਹਾਸਲ ਕਰਕੇ ਪਰਮ ਜੋਤ ਦੇ ਵਿੱਚ ਮਿਲਿਆ ਹੋਇਆ ਖਾਲਸਾ ਗੁਰੂ ਦਾ ਐਸਾ ਕੋਈ ਕਰੋੜਾਂ ਅਰਬਾਂ ਚੋਂ ਵਿਰਲਿਆਂ ਚੋਂ ਵਿਰਲਾ ਹੀ ਪ੍ਰਾਪਤ ਹੁੰਦਾ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਬਾਣੀ ਦਿੱਤੀ ਹੈ ਇਹ ਸੋਚਣ ਵਿਚਾਰਨ ਵਾਲੀ ਹੈ। ਅਧੂਰੀ ਮਤ ਨੂੰ ਲੈ ਕਰਕੇ ਕਦੀ ਵੀ ਅਸੀਂ ਉਹਨਾਂ ਦੇ ਬਚਨਾਂ ਦੇ ਭਾਵ ਨੂੰ ਜਾਣ ਨਹੀਂ ਸਕਦੇ। ਤੇ ਗੁਰੂ ਖਾਲਸਾ ਜਾਣਿਓ ਪ੍ਰਗਟ ਗੁਰਾ ਕੀਤੇ, ਤੇ ਹੁਣ ਇਹਨਾਂ ਨੇ ਗੁਰੂ ਕਿਸ ਨੂੰ ਕਿਹਾ? ਸਾ ਦੋਨੋਂ ਹੀ ਬਚਨਾਂ ਦੇ ਵਿੱਚ ਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਕਿਹਾ ਗਿਆ ਹੈ। ਅਕਾਲ ਪੁਰਖ ਪਰਮਾਤਮਾ ਨੇ ਜਿਸ ਘੱਟ ਦੇ ਵਿੱਚ, ਯਾਨੀ ਕਿ ਉਸ ਦਾ ਗੁਣ ਕੀ ਹੈ? ਸ਼ਬਦ, ਨਾਮ, ਕੀਰਤਨ, ਅਕਥ ਕਥਾ, ਬਾਣੀ, ਕਿੰਨੇ ਹੀ ਲਫ਼ਜ਼ਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਦੇ ਗੁਣ ਨੂੰ ਵਿਅਕਤ ਕੀਤਾ ਗਿਆ। ਜਿਸ ਜੀਵਾਤਮਾ ਨੇ ਲੈਬੋਰਟਰੀ ਕਿਹੜੀ ਹੈ? ਇਹ ਸਰੀਰ ਲੈਬੋਰਟਰੀ ਹੈ। ਜੋ ਕੁਛ ਵੀ ਅਸੀਂ ਦੇਖਣਾ ਹੈ, ਪੜ੍ਹਿਆ ਹੈ, ਸੁਣਿਆ ਹੈ, ਵਿਚਾਰ ਕੀਤੀ ਹੈ, ਵਿਵੇਕਤਾ ਦੇ ਨਾਲ ਫੈਸਲਾ ਕੀਤਾ, ਉਹ ਸਾਰੇ ਚੀਜ਼ਾਂ ਦਾ ਤੱਤ ਜਿਹੜਾ ਇਸ ਸਰੀਰ ਦੇ ਵਿੱਚ ਸਾਨੂੰ ਮਿਲ ਸਕਦਾ। ਪਰ ਕਦੋਂ? ਜਦੋਂ ਅਸੀਂ ਲੈਬੋਰਟਰੀ ਦੇ ਵਿੱਚ ਟੀਚਰ ਦੇ ਨਾਲ ਜਾਵਾਂਗੇ। ਬੇਸ਼ੱਕ ਬਗੈਰ ਟੀਚਰ ਦੇ ਵੀ ਤੁਸੀਂ ਇਸ ਲੈਬੋਰਟਰੀ ਦੇ ਵਿੱਚ ਜਾ ਸਕਦੇ ਹੋ ਔਰ ਇਹ ਖੋਜ ਕਰ ਸਕਦੇ ਹੋ, ਤੁਹਾਨੂੰ ਇਸ ਚੀਜ਼ ਦੀ ਤੱਤ ਦੀ ਪ੍ਰਾਪਤੀ ਹੋ ਸਕਦੀ ਹੈ। ਪਰ ਇਹ ਜ਼ਰੂਰ ਵਿਚਾਰ ਕਰ ਲੈਣਾ ਕਿ ਕਿਆ ਤੁਹਾਡੇ ਕੋਲ ਇਤਨਾ ਸਾਧਨ ਹੈ, ਇਤਨੀ ਤਾਕਤ ਹੈ? ਅਸੀਂ ਮਾਇਆ ਦੇ ਵਿੱਚ ਕਿਸ ਢੰਗ ਦੇ ਨਾਲ ਫਸੇ ਹੋਏ ਹਾਂ, ਕਿਸ ਤਰੀਕੇ ਦੇ ਨਾਲ ਅਸੀਂ 9 ਦੁਆਰਿਆਂ ਚੋਂ ਨਿਕਲ ਕੇ 10ਵੇਂ ਦੁਆਰ ਜਿੱਥੇ ਲੈਬੋਰਟਰੀ ਮੌਜੂਦ ਹੈ ਉੱਥੇ ਅਸੀਂ ਪ੍ਰਵੇਸ਼ ਕਰ ਸਕਦੇ ਹਾਂ। ਯੋਗੀਆਂ ਨੇ, ਰਿਸ਼ੀ ਮੁਨੀਆਂ ਨੇ ਹਜ਼ਾਰਾਂ ਸਾਲ ਤਪ ਕੀਤਾ ਇਹ 9 ਦੁਆਰਾਂ ਚੋਂ ਨਿਕਲਣ ਵਾਸਤੇ। ਸਾਡੀ ਉਮਰ ਹੀ ਕਿਤਨੀ ਹੈ? 100 ਸਾਲ ਕਲਯੁੱਗ ਵਿੱਚ ਕਿਹਾ ਜਾਂਦਾ ਹੈ, ਔਰ ਹੋਰ ਕਲਯੁੱਗ ਦੀ ਉਮਰ ਹੀ ਸਿਰਫ 30 ਸਾਲ ਦੀ ਹੈ। ਅੱਜ ਵਿਚਾਰ ਕਰਕੇ ਦੇਖ ਲਓ, ਵਾਲ ਸਾਡੇ ਸਫੇਦ ਹੋ ਰਹੇ ਨੇ 10-15 ਸਾਲਾਂ 'ਚ। ਕਾਰਨ ਕੀ ਹੈ? ਕਿ ਹੋਰ ਕਲਯੁੱਗ ਦੀ ਉਮਰ ਹੀ 30 ਸਾਲ ਦੀ ਹੈਗੀ ਹੈ। ਤੇ ਕੀਤਾ ਕੀ ਜਾ ਸਕਦਾ? ਇਹ ਸਾਰੇ 5 ਤੱਤ ਜਿਹੜੇ ਨੇ ਉਸੇ ਕਾਲ ਦੇ ਵਿਧੀ ਦੇ ਅਨੁਸਾਰ ਇਹ ਨਸ਼ਟ ਹੋਣ ਲੱਗ ਜਾਂਦੇ ਨੇ, ਯਾਨੀ ਕਿ ਇਹਨਾਂ ਦੀ ਕਾਰਜ ਕਸ਼ਮਤਾ ਜਿਹੜੀ ਹੈ काल दे ब्रह्म दे दित्ते गए नियम जड़े ने युग दे विच उदे अनुसार काम करदे ने होर किसी दे चलाया ना तो यह गल चल सकती है और ना ही तलवंतरियां दे उपदेशां नू पढ़न दे बाद असी इन्हां वालां नू जो है काला कर सकते हैं। ऐसी ना कोई विधि इजाद हुई है ना इस वक्त है ना हो पाएगी। यानी कि यह सृष्टि चलाण वाली जिहड़ी ताकत है उसनू पता है यह सृष्टि किस ढंग दे नाल चलाणी है। साडी मर्जी दे नाल सृष्टि नहीं है चलनी। तो हुण जब साडी उम्र ही इतनी छोटी जी 30-40 सालां दी सारी उम्र रह गई है तो विचार करके देख लो कदों असी अपनी घर गृहस्थी तो फारग होवांगे कदों असी यह जो जन्म सानू मिलिया इहदे च 3 हिस्से निश्चित रहे सानू भुगतान देना पड़ेगा अवश्य देना पड़ेगा। बिना भुगतान दिते यह जीवात्मा इस पिंजरे चो बाहर निकल ही नहीं सकती। तन और मन का पिंजरा हर मुल्क दे विच हर जून दे नाल मौजूद है। तो हुण विचार करके देख लो इतनी छोटी जी उम्र लै करके कदों फारग होवांगे और नौ द्वारा चो निकल करके असी इस लैबोरटरी दे विच उस तत् नूं जोत नूं हासिल करन दे काबिल बणांगे। तो सीधा जिहा मजमून स्पष्ट हो जाता है कि सानू एक बाहरी ताकत की लोड़ है। अगर असी सचमुच प्यासे हाँ तो असी प्यासे होने के बाद असी की देखते हैं कि जिते पानी मौजूद है खूह खुटिया है उत्थे जा करके प्यास बुझा लें। यह कोशिश कभी भी नहीं करते कि असी खूह खुटना शुरू कर दीए क्योंकि सानू पता है कि खूह खुटन दे विच बड़ी मेहनत लगेगी बड़ा समय लगेगा और ये ना उस तो पहले सानू चोला छड़ देना पे असी प्यास नू काबू नहीं कर सकते। ठीक उस तरीके दे नाल जिहड़ी जीवात्मा इस वक्त इस धरती के उपर प्यासी है ना उस परमात्मा नू मिलन दी उसनू मिलन का शौक रखती है तो उसनू ये मत और धर्म के नाल कोई मतलब नहीं ना इन्हां दाड़ियां दे नाल कोई मतलब है। यानी कि ना सलाम दे नाल मतलब ना वाहिगुरु दे नाल ना राधा स्वामी दे नाल ना राम दे नाल इन्हां लफ्ज़ां दे विचों निकल के वह आत्मा जड़ी वह जिज्ञासू आत्मा जड़ी है अपनी जिज्ञासा नू शांत करना चाहती है प्यास नू बुझाना चाहती है उसनू खूह की तलाश है। साध संगत जी खूह मौजूद हैं गुरु पिलाण वास्ते। यानी कि एक ऐसी आत्मा उस शब्द की ताकत नू लैकर के इस जगत दे विच हर वक्त मौजूद रहती है कोई एक नहीं कई रहिंदियां ने। पर यह विचार कर लेना चाहिए कि अगर साडा शौक परमात्मा नू मिलण दा तो फिर असी यह सारे चक्करां चों निकल जावांगे। जदों असी स्कूल कालजा दे विच विद्या लैण वास्ते जांदे आ उत्थे असी कदी भी विचार नहीं करदे कि असी कोई सरदार है या हिंदू है या मुसलमान है तो असी किसी विशेष कोले शिक्षा हासिल करनी। साडा मकसद की है असी विद्या नू प्राप्त करना चाहते हैं अज्ञानता के अधिकार नू दूर करना बस। पढ़ाने वाला कोई भी असी उहदे नाल कोई रिश्ता तो करना नहीं। तो हुण विचार करके देख लो असी कर की रहे हां अगर जीवात्मा मौजूद है उन्हें तक पहुंच भी गए तो असी उहदे नाल रिश्ते जोड़ने शुरू कर देने उन्होंने घर के मैंबर बनना पसंद करते हैं उन्होंने चार सफेरे एक जी झूरी करते असी हासिल किसू करते हैं निजी स्वार्थों की पूर्ति कराते कुछ चिट्टे पास हासिल कर लेंगे यह नहीं पता कि इन्हों का दूसरा हिस्सा कला यानी कि भुगतान देना पेगा। तो विचार करके देख लो कि असी उस जगह कितने चलाक बन गए स्कूल पढ़न जदों गए टीचर के नाल कोई संबंध नहीं बनाया सिर्फ उसके हुक्म नूं मनिया जैसा निर्देश उसने दिता और असी उसके निर्देश का पालन करते हुए कौड़ी दर कौड़ी चढ़ते क्लासा टपते हुए एक दिन डिग्री यानी कि ग्रैजुएट बन करके टीचर का रूप ही लै करके बाहर निकल आए। तो यह चलाकी सियाणत वह चलाकी और सियाणत यह जी डेरिया चलाई जा रही है यह पतन का कारण है। ये किसी आत्मा का कल्याण नहीं हो सकता। यह आत्मा सारिया भरम के बैठिया ने कुछ निजी स्वार्था की पूर्ति खातर यह सोच रही कि साडा कल्याण हो रहा कोई सानू विशेष उहदे मान या ड्यूटियां मिलिया तो असी खरे पता नहीं क्या कुछ हासिल कर लिया या कर लवेंगे। साध संगत जी ये सारे भरम चो निकल जाओ ये सारे असी अपने जन्म पक्के कर चुके हैं सूक्ष्म और कारण मुल्कां दे विच नरकां दे विच भी और इस मुल्क दे विच भी अभाव की या राजे महाराजा की जिंदगी जीण वास्ते यानी कि तन और मन का पिंजरा लै करके ये सारे साधन सानू मिलणगे जिहड़े चिट्टे पास कहे जाते हैं यानी कि भुगतान देवांगे तो ये चिट्टे पास साडे काले बन जाणगे यानी कि आत्मा कल्याण के काबिल नहीं बनेगी उसनू मोक्ष की प्राप्ति नहीं होएगी इन्हां मुल्कां दे विचों बंदी बन के अवश्य अवश्य जन्म लेगी। तो यह सारे भ्रम चो दूर हो जाना चाहिए। सानू चलाकी कैसी करनी चाहिए कि अगर असी उस जगह पर जाते हैं जिस जगह पूर्ण सतगुरु मौजूद ने तो उन्हों का उपदेश सुनना उन्हों का दिता हुआ रस्ता लैना उन्हों का दिता हुआ निशान लैना उस निशान के नाल जुड़ जाना। जब तक असी उस निशान के नाल जुड़ांगे नहीं यह निशान सब साधन मात्र ने मत कोई जाने कि नाम देता अमृत छक लिया तो कोई अंदर घोल के पिलाता सा संग जी जे ग्रैजुएट डॉक्टर इंजीनियर बने ने उन्होंने पूछ के देख लो या जिन्होंने उन्होंने पढ़ाया उन्होंने पूछ करके देख लो किसने तुहाडे अंदर इंजैक्शन लगाए या घोल के मुंह च कुछ पाता कि तुसी डॉक्टर इंजीनियर बन गए तो सारा विषय स्पष्ट हो जाएगा। ਠੀਕ ਉਸੇ ਤਰੀਕੇ ਦੇ ਨਾਲ ਇਹ ਭਰਮ ਫੈਲਾਇਆ ਜਾ ਰਿਹਾ ਇਸ ਜਗਤ ਦੇ ਵਿੱਚ। ਇਹ ਭਰਮਾਂ ਚੋਂ ਨਿਕਲਣਾ, ਅਸੀਂ ਬਾਣੀ ਦੇ ਪਿੱਛੇ ਚੱਲਣਾ। ਇਸ ਵਕਤ ਜਿਹੜੀ ਬਾਣੀ ਸਾਨੂੰ ਇਹ ਸਾਰੇ ਭਰਮ ਦੂਰ ਕਰ ਰਹੀ ਹੈ, ਇਹ ਵਿਰਲਿਆਂ ਚੋਂ ਵਿਰਲੇ ਨੂੰ ਵੀ ਸੁਣਨ ਦੀ ਸ਼ਮਤਾ ਮਿਲਦੀ ਹੈ। ਸਤਸੰਗ ਜੀ, ਮਤ ਕੋਈ ਜਾਣੇ ਅਹੰਕਾਰ ਜਿੱਥੇ ਆਵੇ ਔਰ ਸਮਝੇ ਕਿ ਮੈਂ ਇਹ ਸਤਸੰਗ ਨੂੰ ਸੁਣਨ ਦੀ ਸ਼ੋਭਾ ਵਧਾ ਰਿਹਾ। ਇਹ ਉਸ ਅਕਾਲ ਪੁਰਖ ਦੀ ਮਰਜ਼ੀ ਦੇ ਬਗੈਰ ਕੋਈ ਜੀ ਇੱਕ ਪਗ ਇਸ ਪੌੜੀ ਤੇ ਨਹੀਂ ਰੱਖ ਸਕਦਾ, ਨਾ ਚੜ੍ਹ ਕੇ ਇੱਥੇ ਤੱਕ ਪਹੁੰਚ ਸਕਦਾ। ਤੇ ਉਸ ਦਾ ਦਿੱਤਾ ਗਿਆ ਮਾਣ ਹੈ, ਉਸਦੀ ਦਿੱਤੀ ਗਈ ਸ਼ਮਤਾ ਹੈ ਕਿ ਉਹ ਕਿਹੜੀ ਰੂਹ ਨੂੰ ਆਪਣੇ ਨਾਲ ਮਿਲਾ ਲੈਣ ਚਾਹੁੰਦਾ ਹੈ। ਜਦੋਂ ਉਹ ਮਿਲਾ ਲੈਣਾ ਚਾਹੁੰਦਾ ਹੈ ਨਾ, ਉਸ ਨੂੰ 84 ਲੱਖ ਜਾਮਿਆਂ ਦੇ ਵਿੱਚੋਂ ਉੱਤਮ ਜੂਨ ਯਾਨੀ ਕਿ ਇਨਸਾਨ ਦੀ ਜੂਨ ਦਿੰਦਾ, ਔਰ ਜਦੋਂ ਉਸਦੇ ਨਜ਼ਰ ਉਸ ਨੂੰ ਪ੍ਰਾਪਤ ਹੁੰਦੀ ਹੈ ਇਨਸਾਨ ਦੀ ਜੂਨ, ਸਾਨੂੰ ਮਿਲਣ ਦੇ ਕਾਬਿਲ ਹੀ ਬਣ ਜਾਵਾਂਗੇ। ਕਾਬਿਲਤਾ ਦਾ ਮਜ਼ਮੂਨ ਜਿਹੜਾ ਹੈ ਅਕਾਲ ਪੁਰਖ ਪਰਮਾਤਮਾ ਦਾ ਆਪਣਾ ਹੈ, ਕੋਈ ਚਾਹ ਕਰਕੇ ਵੀ ਉਸਨੂੰ ਨਹੀਂ ਮਿਲ ਸਕਦਾ। ਪਰ ਇਨਸਾਨੀ ਫਰਜ਼ ਕੀ ਹੈ, ਉਪਦੇਸ਼ ਕੀ ਦਿੱਤਾ ਜਾਂਦਾ। ਸਾਰੇ ਗ੍ਰੰਥ ਸਾਹਿਬ ਦੇ ਵਿੱਚ ਅਕਾਲ ਪੁਰਖ ਦੀ ਆਤਮਾ ਕਿਆ ਉਪਦੇਸ਼ ਕਰਦੀ ਹੈ? ਗੁਰੂ ਰੂਪ ਦੇ ਵਿੱਚ ਇੱਕੋ ਹੀ ਉਪਦੇਸ਼ ਕਰਦੀ ਹੈ ਕਿ ਤੁਸੀਂ ਮਿਹਨਤ ਕਰਨੀ ਹੈ, ਉਦਮ ਕਰਨੀ ਹੈ, ਕਮਾਈ ਕਰਨੀ ਹੈ। ਕਿਸ ਤਰੀਕੇ ਦੇ ਨਾਲ? ਅੰਤ ਕਰਨ ਦੀ ਸ਼ੁੱਧੀ, ਯਾਨੀ ਕਿ ਅੰਤਰ ਦੇ ਵਿੱਚ ਜੋ ਮਨ ਦਾ ਅਤੀ ਸੂਖਮ ਰੂਪ ਹੈ, ਜਿਸ ਨੂੰ ਅੰਤ ਕਰਨ ਕਿਹਾ ਜਾਂਦਾ, ਚਿੱਤ ਵੀ ਕਿਹਾ ਜਾਂਦਾ, ਉਸ ਚਿੱਤ ਦੇ ਵਿੱਚ ਜਿਤਨੀਆਂ ਵੀ ਇੱਛਾ ਮੌਜੂਦ ਨੇ ਇਸ ਜਗਤ ਦੀਆਂ ਵਸਤੂ ਪਦਾਰਥ ਸੰਬੰਧਾਂ ਦੀਆਂ, ਇਹ ਉਸ ਜਗ੍ਹਾ ਇੱਕੋ ਹੀ ਪ੍ਰਬਲ ਇੱਛਾ ਨੂੰ ਰੱਖਣਾ ਹੈ। ਉੱਥੇ ਕਿੱਲ ਪਹਿਲੇ ਤੋਂ ਹੀ ਲੱਗੀ ਹੈ, ਇੱਕੋ ਹੀ ਤਸਵੀਰ ਟੰਗਣੀ ਹੈ ਅਕਾਲ ਪੁਰਖ ਪਰਮਾਤਮਾ ਦੀ। ਕੋ ਦੇਹ ਰੂਪੀ ਗੁਰੂ ਜੋ ਆਉਂਦੇ ਨੇ, ਇਹ ਸਾਧਨ ਦੇ ਰੂਪ ਦੇ ਵਿੱਚ ਆਉਂਦੇ ਨੇ ਔਰ ਆਪਣਾ ਮਤ ਜਾਂ ਧਰਮ ਚਲਾਉਣ ਵਾਸਤੇ, ਆਪਣੀਆਂ ਤਸਵੀਰਾਂ ਵੰਡਣ ਵਾਸਤੇ ਔਰ ਇਹਨਾਂ ਕਿੱਲਾਂ 'ਤੇ ਉਹ ਤਸਵੀਰਾਂ ਲਗਵਾਉਣ ਵਾਸਤੇ, ਧਿਆਨ ਕਰਵਾਉਣ ਵਾਸਤੇ ਨਹੀਂ ਆਉਂਦੇ। ਇਹ ਵੀ ਰੂਹਾਂ ਨੂੰ ਫਸਾਉਣ ਦਾ ਕੰਮ ਕੀਤਾ ਜਾ ਰਿਹਾ। ਸਾਧ ਸੰਗਤ ਜੀ, ਧਿਆਨ ਕਰਨਾ ਅਤੇ ਉਸ ਇੱਕ ਅਕਾਲ ਪੁਰਖ ਪਰਮਾਤਮਾ ਦਾ ਧਿਆਨ ਕਰਨਾ, ਇਹ ਜਿਤਨਾ ਵੀ ਜੇਤਾ ਜਗਤ ਸੰਸਾਰ ਅਸੀਂ ਦੇਖ ਰਹੇ ਹਾਂ ਨਾ, ਇਹ ਸਾਰਾ ਉਸੀ ਦਾ ਰੂਪ ਦਾ, ਹਰੇਕ ਦੇ ਵਿੱਚ ਉਸਦਾ ਰੂਪ ਵਸਿਆ ਹੋਇਆ। ਅਗਰ ਅਸੀਂ ਸੱਚਮੁੱਚ ਉਸਦੇ ਦੀਵਾਨੇ ਹਾਂ, ਉਸਦੀ ਆਪਣੀ ਪਿਆਸ ਨੂੰ ਬੁਝਾਉਣਾ ਚਾਹੁੰਦੇ ਹਾਂ, ਉਸ ਨੂੰ ਮਿਲਣਾ ਚਾਹੁੰਦੇ ਹਾਂ, ਤੇ ਅੰਤ ਕਰਨ ਦੇ ਵਿੱਚ ਇੱਕੋ ਹੀ ਪ੍ਰਬਲ ਇੱਛਾ ਉਸ ਅਕਾਲ ਪੁਰਖ ਪਰਮਾਤਮਾ ਦੀ, ਉਸੀ ਦੀ ਤਸਵੀਰ ਨੂੰ ਲਿਆ ਕਰਕੇ ਉਸ ਕਿੱਲ ਤੇ ਟੰਗ ਦਿਓ, ਇਹ ਸਾਰਾ ਮਜ਼ਮੂਨ ਜਿਹੜਾ ਆਪਣੇ ਆਪ ਪੂਰਾ ਹੋ ਜਾਏਗਾ। ਪਰਮਾਤਮਾ ਨੇ ਆਪਣੇ ਆਪ ਮੇਲ ਲੈਣਾ, ਇਹ ਉਸਦਾ ਮਜ਼ਮੂਨ ਹੈ। ਸਾਡਾ ਮਜ਼ਮੂਨ ਸਿਰਫ ਕਮਾਈ ਕਰਨੀ, ਸਿਰਫ ਅੰਤ ਕਰਨ ਦੀ ਸ਼ੁੱਧੀ ਕਰਨੀ, ਸ਼ਰਧਾ ਪ੍ਰੇਮ ਔਰ ਯਕੀਨ ਦੇ ਨਾਲ ਨਿਸ਼ਕਾਮਤਾ ਦੀ ਭਗਤੀ ਕਰਨੀ, ਬਿਨਾਂ ਕਾਮਤਾ ਦੇ, ਕਾਮ ਦਾ ਤਿਆਗ, ਕਾਮ ਯਾਨੀ ਲਸਟ ਹਵਸ, ਇਸ ਜਗਤ ਦੀ ਸਾਰੀ ਲਸਟ ਦਾ ਤਿਆਗ ਕਰਕੇ ਇੱਕੋ ਹੀ ਹਵਸ ਯਾਨੀ ਕਿ ਮੋੜ ਲੈਣਾ ਹੈ ਇਸ ਚਿੱਤ ਨੂੰ, ਇਸ ਅਹੰਕਾਰ ਨੂੰ। ਅਹੰਕਾਰ ਨੂੰ ਉਸ ਪਰਮਾਤਮਾ ਦੇ ਪ੍ਰਤੀ ਮੋੜੇ ਬਗੈਰ ਕਦੀ ਵੀ ਕਲਿਆਣ ਨਹੀਂ ਹੋ ਸਕਦਾ। ਸੋ ਬਾਣੀ ਦੇ ਵਿੱਚ ਅੱਜ ਦੇ ਸ਼ਬਦ ਹੀ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕੀਤਾ, ਕਾਇਰ ਭੁੱਲ ਪਰ, ਕਿ ਹੇ ਪ੍ਰਾਣੀ ਤੂੰ ਇਸ ਜਗਤ ਦੇ ਵਿੱਚ ਕਿਆ ਕਰਨ ਵਾਸਤੇ ਆਇਆ ਸੀ, ਕਿਆ ਲਾਭ ਕਰਾਉਣ ਵਾਸਤੇ ਆਇਆ ਸੀ, ਤੇ ਤੂੰ ਤੇ ਬਿਲਕੁਲ ਹੀ ਭੁੱਲ ਗਿਆ ਇਸ ਜਗਤ ਦੇ ਵਿੱਚ। ਵਿਚਾਰ ਕਰਕੇ ਦੇਖ ਲਓ, ਅਗਰ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਜਾਵਣ, ਉੱਥੇ ਜਾ ਕਰਕੇ ਕਾਮ ਦੇ ਵਿੱਚ, ਲੋਭ ਦੇ ਵਿੱਚ ਜਾਂ ਕਿਸੇ ਹੋਰ ਢੰਗ ਦੇ ਨਾਲ ਕਿਸੇ ਹੋਰ ਚੀਜ਼ ਦੇ ਵਿੱਚ ਫਸ ਜਾਵਣ, ਤੇ ਵਿਚਾਰ ਕਰਕੇ ਦੇਖ ਲਓ ਅਸੀਂ ਉਹਨਾਂ ਨੂੰ ਕਿਆ ਕਹਿੰਦੇ ਹਾਂ ਵੀ ਤੁਸੀਂ ਤਾਂ ਬਿਲਕੁਲ ਹੀ ਆਪਣਾ ਮੁਲਕ ਛੱਡ ਕੇ ਭੁੱਲ ਗਏ ਹੋ। ਜਿਸ ਮਕਸਦ ਵਾਸਤੇ, ਤੁਹਾਨੂੰ ਗਿਆਨ ਲੈਣ ਵਾਸਤੇ, ਪੜ੍ਹਨ ਵਾਸਤੇ ਵਿਦੇਸ਼ਾਂ ਦੇ ਵਿੱਚ ਭੇਜਿਆ ਗਿਆ ਸੀਗਾ, ਅੱਜ ਤੁਸੀਂ ਆਪਣੀ ਉਸ ਮੰਜ਼ਿਲ ਨੂੰ ਹੀ ਭੁੱਲ ਚੁੱਕੇ ਹੋ। ਠੀਕ ਉਸੇ ਤਰੀਕੇ ਦੇ ਨਾਲ ਇਸ ਜੀਵਾਤਮਾ ਨੂੰ, ਜਦੋਂ ਇਨਸਾਨ ਦਾ ਜਨਮ, ਇਨਸਾਨ ਦੀ ਜ਼ੂਨ ਦਿੱਤੀ ਗਈ ਤੇ ਇਸ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਇਹ ਇਸ ਦੀ ਮੰਜ਼ਿਲ ਸੀ, ਅੰਤ ਕਰਨ ਦੇ ਵਿੱਚ ਇੱਕੋ ਇਹ ਪਰਮਾਤਮਾ ਦੀ ਤਸਵੀਰ ਲਗਾਉਣ ਵਾਸਤੇ ਇਸ ਨੂੰ ਜਨਮ ਦਿੱਤਾ ਗਿਆ ਸੀ। ਇਹ ਬੁੱਧੀ ਇਸ ਕਰਕੇ ਦਿੱਤੀ ਗਈ ਸੀ ਕਿ ਸੋਚ ਵਿਚਾਰ ਇਸ ਜਾਲ ਦੇ ਵਿੱਚੋਂ ਤੂੰ ਕਿਸ ਢੰਗ ਦੇ ਨਾਲ ਨਿਕਲ ਸਕਦਾ, ਕਿਸ ਤਰ੍ਹਾਂ ਤੂੰ ਭੁਗਤਾਨ ਦੇਵੇਂਗਾ, ਕਿਸ ਤਰ੍ਹਾਂ ਆਤਮਾ ਦਾ ਕਲਿਆਣ ਕਰੇਗਾ। ਪਰ ਜਦੋਂ ਇਹ ਜੀਵਾਤਮਾ ਇਸ ਬੁੱਧੀ ਨੂੰ ਇਸ ਜਗਤ ਦੀ ਵਸਤੂ ਸੰਬੰਧ ਔਰ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਸਤੇ ਆਪਣੀ ਦਿੱਤੀ ਹੋਈ ਪ੍ਰਾਣ ਸ਼ਕਤੀ, ਜੋ ਪੂੰਜੀ ਦਿੱਤੀ ਸੀ ਮਾਂ ਬਾਪ ਨੇ, ਮਾਂ ਬਾਪ ਸਾਡੇ ਕੌਣ ਨੇ? ਅਕਾਲ ਪੁਰਖ ਪਰਮਾਤਮਾ। ਉਹਨਾਂ ਨੇ ਸਾਨੂੰ ਇਹ ਪੂੰਜੀ ਦਿੱਤੀ ਸੀ ਸਵਾਸਾਂ ਦੀ, ਕਿਸ ਵਾਸਤੇ? ਇਸ ਪੂੰਜੀ ਦਾ ਕਿਸੇ ਨੂੰ ਯਕੀਨ ਹੈ ਕਿਸ ਵਕਤ ਖਤਮ ਹੋ ਜਾਏਗੀ? ਕੋਈ ਕਹਿ ਸਕਦਾ ਮੈਂ ਕਿੰਨੇ ਸਾਲ ਜਾਂ ਕਿੰਨੀਆਂ ਘੜੀਆਂ ਜੀ ਸਕਦਾ? ਅੰਦਰ ਗਏ ਸਾਹ ਦਾ ਯਕੀਨ ਨਹੀਂ, ਬਾਹਰ ਆਏਗਾ ਜਾਂ ਨਹੀਂ ਆਏਗਾ। ਤੇ ਇਤਨਾ ਵੀ ਭਰੋਸਾ ਇਸ ਜਨਮ ਦਾ ਨਹੀਂ ਹੈ, ਉਸਦੇ ਬਾਅਦ ਵੀ ਅਸੀਂ ਕਿਤਨਾ ਵੱਡਾ ਰਿਸਕ ਲੈ ਲੈਂਦੇ ਹਾਂ ਕਿ ਵਿਆਹ ਸ਼ਾਦੀਆਂ ਦੇ ਉੱਪਰ ਕਿਤਨੇ ਅਸੀਂ ਖਰਚ ਕਰ ਦਿੰਦੇ ਹਾਂ, ਕੈਸੀ ਪੂੰਜੀ? ਇਹ ਸਵਾਸਾਂ ਦੀ ਪੂੰਜੀ ਦਾ ਪਤਾ ਹੀ ਕੋਈ ਨਹੀਂ। ਉਸ ਦੇ ਬਾਅਦ ਇਸਤਰੀ ਨੂੰ ਭੋਗ ਦਾ ਸਾਧਨ ਸਮਝ ਕਰਕੇ ਕਿਤਨੇ ਸਵਾਸ ਅਸੀਂ ਇਹ ਪੂੰਜੀ ਖਤਮ ਕਰ ਦਿੰਦੇ ਹਾਂ, ਕੋਈ ਪਤਾ ਹੀ ਨਹੀਂ। ਇਹ ਸਾਰਾ ਵਿਸ਼ੇ ਹੈ ਬ੍ਰਹਮਚਾਰੇ, ਯਾਨੀ ਕਿ ਬ੍ਰਹਮ ਦੀ ਚਰਚਾ ਕਰਨੀ। ਬ੍ਰਹਮਚਾਰੇ ਦਾ ਮਤਲਬ ਸਿਰਫ ਕਾਮ ਇੰਦਰੀ ਨੂੰ ਰੋਕ ਲੈਣਾ ਨਹੀਂ ਹੈ, ਬ੍ਰਹਮਚਰਚਾ ਦਾ ਇੱਕੋ ਹੀ ਭਾਵ ਹੈ ਕਿ ਬ੍ਰਹਮ ਦਾ ਜੋ ਹੈ ਵਿਚਾਰ ਕਰਨਾ, ਕਿਸ ਤਰੀਕੇ ਦੇ ਨਾਲ? 11 ਇੰਦਰੀਆਂ ਦੇ ਨਾਲ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਔਰ 11ਵਾਂ ਮਨ। ਇਹ 11 ਦੀਆਂ 11 ਜਦੋਂ ਉਸ ਪਰਮਾਤਮਾ ਦਾ ਚਿੰਤਨ ਕਰਦੀਆਂ ਨੇ, ਤਦ ਉਸਨੂੰ ਕਿਹਾ ਜਾਂਦਾ ਹੈ ਕਿ ਇਹ ਬ੍ਰਹਮਚਾਰੀ ਹੋ ਗਿਆ, ਬ੍ਰਹਮਚਾਰਕ ਹੈ। ਇਸ ਦਾ ਵਿਚਾਰ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਤਿਆਗ ਕਰਨਾ ਸੰਸਾਰ ਦਾ ਔਰ ਚਰਚਾ ਕਰਨੀ ਹੈ ਬ੍ਰਹਮ ਦੀ। ਤਾਂ ਜਾ ਕਰਕੇ ਅੰਤਕਰਣ ਦੀ ਸ਼ੁੱਧੀ ਹੋਏਗੀ ਤੇ ਸਾਨੂੰ ਸੋਝੀ ਦੀ ਪ੍ਰਾਪਤ ਹੋਏਗੀ। ਇਹ ਸੋਝੀ ਕਿਸੇ ਨੂੰ ਐਵੇਂ ਨਹੀਂ ਮਿਲ ਜਾਂਦੀ, ਵੈਸੇ ਤਾਂ ਬੁੱਧੀ ਸਾਡੇ ਭਰਪੂਰ ਹੈ। ਯਾਨੀ ਕਿ ਕਿਸੇ ਦੀ ਗਰਦਨ ਕੱਟਣੀ ਹੋਏ, ਜੇਬ ਕੱਟਣਾ ਹੋਏ ਤੇ ਉਸਨੂੰ ਪਤਾ ਵੀ ਨਹੀਂ ਚੱਲਦਾ ਕਦੋਂ ਅਸੀਂ ਉਹਦੀ ਜੇਬ ਕੱਟ ਲਈ, ਅਗਲੇ ਨੂੰ ਘਰ ਜਾ ਕੇ ਪਤਾ ਚੱਲਦਾ ਵੀ ਅੱਜ ਮੇਰੀ ਜੇਬ ਕੱਟੀ ਗਈ ਹੈ। ਯਾਨੀ ਕਿ ਕਿਤਨੀ ਸਿਆਣਤ ਹੈ, ਕਿਤਨੀ ਚਲਾਕੀ ਹੈ ਸਾਡੇ ਅੰਦਰ ਕਿ ਦੂਸਰੇ ਦੀ ਜੇਬ 'ਚ ਅਸੀਂ ਬਾਹਰ ਹੀ ਨਜ਼ਰ ਮਾਰ ਕੇ ਦੇਖ ਲੈਂਦੇ ਹਾਂ ਭਾਈ ਇਸ ਦੀ ਅੰਦਰ ਦੀ ਜੇਬ ਦੇ ਵਿੱਚ ਕੁਝ ਨਾ ਕੁਝ ਤਾਨੇ ਜਾਂ ਸੋਨਾ ਮੌਜੂਦ ਹੈ, ਔਰ ਐਸੇ ਢੰਗ ਦੇ ਨਾਲ ਕੱਟ ਲੈਂਦੇ ਹਾਂ ਕਿ ਉਸਨੂੰ ਮਹਿਸੂਸ ਵੀ ਨਹੀਂ ਹੋਣ ਦਿੰਦੇ। ਇਸ ਤਰ੍ਹਾਂ ਸਪਸ਼ਟ ਹੋ ਜਾਂਦਾ ਕਿ ਪੰਜਵਾਂ ਆਕਾਸ਼ ਤੱਤਵ ਜਿਹੜਾ ਕਿਤਨੀ ਭਰਪੂਰ ਮਾਤਰਾ ਦੇ ਵਿੱਚ ਸਾਡੇ ਅੰਦਰ ਮੌਜੂਦ ਹੈ, ਪਰ ਅਸੀਂ ਇਸਦਾ ਪ੍ਰਯੋਗ ਕਿੱਥੇ ਕਰ ਰਹੇ ਹਾਂ? ਲੋਕਾਂ ਦੇ ਜੇਬ ਕੱਟਣ ਦੇ ਵਿੱਚ, ਗਲੇ ਕੱਟਣ ਦੇ ਵਿੱਚ। ਯਾਨੀ ਕਿ ਲੋਕਾਂ ਦਾ ਹੱਕ ਮਾਰ ਕਰਕੇ ਹੀ ਇਸ ਢੰਗ ਦੇ ਕਰਮ ਕਰਕੇ ਕਿਆ ਸਾਡੀ ਆਤਮਾ ਦਾ ਕਲਿਆਣ ਹੋ ਸਕਦਾ? ਆਪਣੇ ਆਪ ਸੋਚੋ, ਖੂਬ ਵਿਚਾਰ ਕਰੋ। ਇਹ ਵਿਚਾਰ ਕਰਨ ਦਾ ਮਜ਼ਮੂਨ ਹੈ, ਨਿੰਦਿਆ ਵਡਿਆਈ ਦਾ ਮਜ਼ਮੂਨ ਨਹੀਂ ਹੈ, ਔਰ ਨਾ ਹੀ ਇਹ ਕਿਸੇ ਦੀ ਸੰਗਤ ਦਾ ਮਜ਼ਮੂਨ ਹੈ। ਇਹ ਨਿੱਜੀ ਵਿਸ਼ੇ ਹੈ ਆਤਮਾ ਦਾ ਪਰਮਾਤਮਾ ਦੇ ਨਾਲ ਮਿਲ ਜਾਣਾ, ਤੇ ਸੋਚ ਸਮਝ ਕੇ ਵਿਚਾਰ ਕਰ ਲੈਣਾ ਚਾਹੀਦਾ ਕਿ ਅਸੀਂ ਕਰ ਕੀ ਰਹੇ ਹਾਂ? ਸਿਰਫ ਦੁਰਉਪਯੋਗ ਇਸ ਪ੍ਰਾਣ ਸ਼ਕਤੀ ਦਾ, ਦਿੱਤੀ ਗਈ ਇੰਦਰੀਆਂ ਦੀ ਸ਼ਮਤਾ ਦਾ, ਸਿਰਫ ਆਪਣੇ ਜਨਮ ਪੱਕੇ ਕਰ ਰਹੇ ਹਾਂ ਛੋਟੇ ਜਾਂ ਵੱਡੇ ਮੁਲਕਾਂ ਦੇ ਵਿੱਚ ਆ ਕਰਕੇ। ਅਗਰ ਇਸ ਮੁਲਕ ਦੇ ਵਿੱਚ ਵੀ ਆਵਾਂਗੇ, ਕਈ ਤਰੀਕੇ ਦੇ ਅਭਾਵ ਜਾਂ ਕਈ ਤਰੀਕੇ ਦੀਆਂ ਸਹੂਲਤਾਂ, ਯਾਨੀ ਕਿ ਜੈਸਾ ਪਾਪ ਜਾਂ ਪੁੰਨ ਕਮਾਵਾਂਗੇ ਵੈਸਾ ਹੀ ਅਸੀਂ ਜਨਮ ਲੈ ਕੇ ਪ੍ਰਗਟ ਹੋ ਜਾਵਾਂਗੇ, ਪਰ ਆਤਮਾ ਦਾ ਕਲਿਆਣ ਕਦੀ ਵੀ ਨਹੀਂ ਹੋਏਗਾ। ਆਤਮਾ ਹਮੇਸ਼ਾ ਬੰਦੀ ਰਹੇਗੀ। ਅਗਰ ਉਸਨੂੰ ਸੋਨੇ ਦੀ ਜੰਜੀਰ ਪਾ ਦਿਓ ਤਾਂ ਵੀ ਉਹ ਬੰਧਨ ਦੇ ਵਿੱਚ ਹੈ, ਲੋਹੇ ਦੀ ਪਾ ਦਿਓ ਤਾਂ ਵੀ ਬੰਧਨ 'ਚ ਹੈ। ਯਾਨੀ ਕਿ ਅਭਾਵ ਦੀ ਜ਼ਿੰਦਗੀ ਆ ਤੇ ਉਹ ਲੋਹੇ ਦੀ ਜ਼ੰਜੀਰ ਆ, ਅਗਰ ਰਾਜੇ ਮਹਾਰਾਜਿਆਂ ਦੀ ਜ਼ਿੰਦਗੀ ਆ ਤਾਂ ਸੋਨੇ ਦੀ ਜ਼ੰਜੀਰ ਆ। ਸੂਖਸ਼ਮ ਕਾਰਨ ਲੋਕਾਂ ਦੇ ਦੇਵ ਲੋਕ ਦੇ ਵਿੱਚ ਚਲੇ ਗਏ, ਦੇਵਤਿਆਂ ਦੀ ਜੂਨ ਹੀ ਚਲੇ ਗਏ, ਤੇ ਹੋਰ ਅਸੀਂ ਕਹਿ ਦਿਓ ਜੀ ਸੋਨੇ ਦੀ ਜ਼ੰਜੀਰ ਦੇ ਵਿੱਚ ਹੀਰੇ ਮੋਤੀ ਜੜੇ ਹੋਏ ਨੇ, ਪਰ ਹੈ ਜ਼ੰਜੀਰ। ਆਤਮਾ ਨੂੰ ਸੱਚਖੰਡ ਨਹੀਂ ਜਾਣ ਦੇਗੀ, ਅਕਾਲ ਪੁਰਖ ਨੂੰ ਨਹੀਂ ਮਿਲਣ ਦੇਗੀ। ਇਹ ਵਿਧਾਨ ਹੈ, ਇਸ ਸ੍ਰਿਸ਼ਟੀ ਦਾ ਨਿਯਮ ਹੈ। ਔਰ ਅਗਰ ਅਸੀਂ ਕਾਰਨ ਲੋਕਾਂ ਦੇ ਵਿੱਚ ਜਾ ਕਰਕੇ ਇਸ ਨਰਕਾਂ ਦੇ ਵਿੱਚ ਚਲੇ ਗਏ ਸੂਖਸ਼ਮ ਲੋਕਾਂ ਦੇ, ਤੇ ਕਦੋਂ ਕਿਹੜੇ ਕਲਪ 'ਚ ਉਧਾਰ ਹੋਏਗਾ? ਇਹ ਤੇ ਕਲਪਨਾ ਤੋਂ ਵੀ ਪਰੇ ਦਾ ਵਿਸ਼ੇ ਹੈ। ਯਾਨੀ ਕਿ ਇਤਨੀ ਲੰਬੀ ਸਮੇਂ ਕਾਲ ਦੀ ਗੱਲਾਂ ਹੈ ਕਿ ਵਿਚਾਰ ਕਰਨ ਦਾ ਕੋਈ ਲਾਭ ਹੀ ਨਹੀਂ ਹੈ। ਸਿਰਫ ਇੱਕੋ ਹੀ ਗੱਲ ਹੈ ਕਿ ਇਸ ਛੋਟੀ ਜਿਹੀ ਉਮਰ ਦੇ ਵਿੱਚ ਅਸੀਂ ਵਿਚਾਰ ਕਰ ਲੈਣਾ ਕਿ ਅਸੀਂ ਭੁੱਲੇ ਕਿੱਥੇ ਪਏ ਹਾਂ, ਭੁੱਲ ਕਰਕੇ ਅਸੀਂ ਕੰਮ ਕੀ ਕਰ ਰਹੇ ਹਾਂ। ਇਸ ਕਰਕੇ ਪਹਿਲੇ ਵਚਨ ਵਿੱਚ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਦਿੰਦੇ ਨੇ, ਕਾਇਰ ਭੁੱਲ ਪਰੇ ਕਰੇ ਕਰਾਵੇ ਮੁਕਰ ਪਾਵੇ ਪੇਕਥ ਸੁਨਤ ਸਦਾ ਸੰਹਰੇ। ਇਹਦੇ ਵਿੱਚ ਦੇਖਣਾ ਔਰ ਸੁਣਨਾ ਲਫ਼ਜ਼ ਦਾ ਪ੍ਰਯੋਗ ਕੀਤਾ ਗਿਆ। ਪਹਿਲੇ ਕਹਿੰਦੇ ਨੇ ਕਰਨ ਕਰਾਉਣ ਵਾਲਾ ਕੌਣ ਹੈ? ਕਰਨ ਕਰਾਉਣ ਵਾਲਾ ਜੜ ਚੇਤਨ ਲੋਕ ਦਾ ਆਧਾਰ ਪਰਮਾਤਮਾ ਆਪ ਹੀ ਹੈ। ਯਾਨੀ ਕਿ ਉਸਦਾ ਇੱਕ ਗੁਣ ਹੈ ਜਿਸ ਨੂੰ ਸ਼ਬਦ ਕਿਹਾ ਗਿਆ, ਉਸੀ ਗੁਣ ਨੂੰ ਇਸ ਦੂਸਰੇ ਬਚਨ ਦੇ ਵਿੱਚ ਸਪਸ਼ਟ ਕੀਤਾ ਗਿਆ। ਪੇਕਤ ਸੁਨਤ ਯਾਨੀ ਕਿ ਪੇਖਦੇ, ਯਾਨੀ ਕਿ ਦੇਖਣਾ ਔਰ ਸੁਣਨਾ ਹੈ। ਕਿਸ ਨੂੰ? ਉਸ ਪਰਮਾਤਮਾ ਨੂੰ। ਹੁਣ ਪਰਮਾਤਮਾ ਰੰਗ ਰੂਪ ਰੇਖ ਆਕਾਰ ਤੋਂ ਰਹਿਤ ਹੈ, ਤਾਂ ਉਹਨੂੰ ਦੇਖਾਂਗੇ ਕਿਸ ਤਰ੍ਹਾਂ ਔਰ ਸੁਣਾਂਗੇ ਕਿਸ ਤਰ੍ਹਾਂ? ਇਹ ਵੀ ਇੱਕ ਭੇਦ ਦੀ ਗੱਲ ਹੈ ਇਸ ਬਚਨ ਦੇ ਵਿੱਚ, ਇਸ ਦਾ ਭੇਦ ਕਿਆ ਹੈ? ਯਾਨੀ ਕਿ ਉਹ ਪਰਮਾਤਮਾ ਜੋ ਹੈ ਸ਼ਬਦ ਸਰੂਪ ਹੈ। ਸ਼ਬਦ ਕਹਿੰਦੇ ਨੇ ਆਵਾਜ਼ ਨੂੰ। ਉੱਚੇ ਖਾਸੇ ਮਹਿਲ ਦੇ ਬਾਗਾ ਦੇ ਖੁਦਾਏ, ਸੁੱਤੇ ਬਾਂਗ ਨਾ ਸੁਣ ਸਕੇ ਰਿਹਾ ਖੁਦਾ ਜਗਾਏ। ਯਾਨੀ ਕਿ ਇਹ ਬਾਣ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਉਸ ਸ਼ਬਦ ਨੂੰ, ਪਰਮਾਤਮਾ ਦੇ ਗੁਣ ਨੂੰ। ਪਰਮਾਤਮਾ ਸ਼ਬਦ ਹੈ ਔਰ ਇਹ ਸ਼ਬਦ ਦਿਨ ਰਾਤੀ ਇਸ ਉੱਚੇ ਖਾਸ ਮਹਿਲ ਕਿਹੜਾ, ਇਸ ਦੇਹ ਨੂੰ ਖਾਸ ਮਹਿਲ ਕਿਹਾ ਗਿਆ। ਔਰ ਖਾਸ ਜਗ੍ਹਾ ਕਿਹੜੀ? ਇਸ ਦੇਹ ਦੀ ਦੋਨੋਂ ਅੱਖਾਂ ਦੇ ਪਿੱਛੇ ਖੋਪੜੀ ਦੀ ਤਰਫ ਇਸ਼ਾਰਾ ਹੈ। ਇਸ ਜਗ੍ਹਾ ਤੇ ਇਹ ਬਾਂਗ ਦਿਨ ਰਾਤ ਇਸ ਆਤਮਾ ਨੂੰ ਜਗਾਉਣ ਦਾ ਕੰਮ ਕਰ ਰਹੀ ਹੈ। ਕਹਿੰਦੇ ਨੇ ਸੁੱਤੇ ਬਾਂਗ ਨਾ ਸੁਣ ਸਕੇ। ਹੁਣ ਸੁੱਤੇ ਕੌਣ ਨੇ? ਵੈਸੇ ਤੇ ਸਾਡੀਆਂ ਅੱਖਾਂ 24-24 ਘੰਟੇ ਅੱਖਾਂ ਪਾੜ ਕੇ ਟੀਵੀ ਦੇਖਦੀਆਂ ਨੇ, ਪਰ ਆਏ ਰੂਪ ਨੂੰ ਇਸ ਤਰ੍ਹਾਂ ਦੇਖਦੀਆਂ ਨੇ ਕਿ ਨਜ਼ਰਾਂ ਦੇ ਜ਼ਰੀਏ ਹੀ ਆਤਮ ਸਾਫ ਕਰ ਲਿਆ ਜਾਏ, ਯਾਨੀ ਕਿ ਬਚ ਕੇ ਕੋਈ ਜਾ ਹੀ ਨਾ ਸਕੇ। ਯਾਨੀ ਕਿ ਇਹ ਹਾਲਤ ਹੈ ਸਾਡੀ ਅੱਖਾਂ ਰੂਪੀ ਇੰਦਰੀਆਂ ਦੀ, ਤੇ ਯਾਨੀ ਕਿ ਚੇਤਨ ਤੇ ਅਸੀਂ ਭਰਪੂਰ ਹੈਗੇ ਹਾਂ, ਪਰ ਅਸੀਂ ਸੁੱਤੇ ਕਿਹਦੇ ਵਿੱਚ ਹੋਏ? ਮਾਇਆ ਦੇ ਵਿੱਚ। ਯਾਨੀ ਕਿ ਮਾਇਆ ਰੂਪੀ ਇਸ ਜਗਤ ਦੇ ਵਿੱਚ ਜਿਹੜੇ ਤਿੰਨ ਗੁਣ ਕੰਮ ਕਰ ਰਹੇ ਨੇ, ਅਸੀਂ ਇਹਨਾਂ ਨੂੰ ਸੱਚ ਸਮਝਦੇ ਹਾਂ, ਅਸਲ ਦੇ ਵਿੱਚ ਇਹ ਝੂਠ ਨੇ। ਇਹ ਕਿਹਾ ਜਾਂਦਾ ਇਹ ਜੀਵਾਤਮਾ ਸੁੱਤੀ ਪਈ ਹੈ ਇਹਨਾਂ ਗੁਣਾਂ ਦੇ ਕਾਰਨ। ਯਾਨੀ ਕਿ ਮਾਇਆ ਦੇ ਵਿੱਚ ਸੁੱਤੇ ਜੀਵ ਨੂੰ ਇਹ ਬਾਂਗ ਸੁਣਾਈ ਨਹੀਂ ਦਿੰਦੀ। ਅਗਰ ਤੁਸੀਂ ਪਰਮਾਤਮਾ ਦੀ ਸੰਗ ਕਰਨਾ ਚਾਹੁੰਦੇ ਹੋ, ਸਦਾ ਸੰਗ ਹਰੇ, ਯਾਨੀ ਕਿ ਸਦਾ ਹੀ ਹਰੀ ਦੀ ਸੰਗਤ ਕਰਨੀ ਹੈ, ਤਾਂ ਹੁਣ ਹਰੀ ਦੀ ਸੰਗਤ ਕਿਸ ਤਰ੍ਹਾਂ ਕਰਨੀ ਹੈ? ਉਸ ਤੋਂ ਪਹਿਲੇ ਉਹਨਾਂ ਨੇ ਦੋ ਲਫ਼ਜ਼ ਇਸਤੇਮਾਲ ਕੀਤੇ ਨੇ, ਪੇਖਤ ਸੁਣਤ। ਯਾਨੀ ਕਿ ਪਰਮਾਤਮਾ ਨੂੰ ਦੇਖਦੇ ਉਹ ਸੁਣਦੇ ਹੋਏ, ਯਾਨੀ ਕਿ ਪਰਮਾਤਮਾ ਦਾ ਜਿਹੜਾ ਗੁਣ ਸ਼ਬਦ ਹੈ ਨਾ, ਇਸ ਨੂੰ ਅਸੀਂ ਸੁਣਨਾ ਹੈ। ਕਿਸ ਦੇ ਨਾਲ? ਅੱਖੀ ਬਾਜੂ ਵੇਖਣਾ ਬਿਨ ਕੰਨਾ ਸੁਣਨਾ, ਜੀਭੇ ਬਾਜੂ ਬੋਲਣਾ ਬਿਨ ਹੱਥਾਂ ਕਰਨਾ। ਬਿਲਕੁਲ ਸਪਸ਼ਟ ਗੱਲ ਕਰਦੇ ਨੇ, ਨਾ ਤੇ ਇਹ ਅੱਖ ਦਾ ਵਿਸ਼ੇ ਹੈ, ਨਾ ਜ਼ਬਾਨ ਦਾ ਵਿਸ਼ੇ ਹੈ, ਨਾ ਹੱਥ ਦਾ, ਨਾ ਪੈਰ ਦਾ। ਯਾਨੀ ਕਿ ਇਹ ਵਿਸ਼ੇ ਕਿਸ ਦਾ ਹੈਗਾ? ਇਸ ਤੋਂ ਪਰੇ ਆਤਮਾ ਦਾ विषय है। आत्मा ही उस शब्द नूं जड़ी है सुन सकती है, यानी कि आत्मा दे अंदर यह ताकत और क्षमता पहले तो ही मौजूद है, पर यह सुनेगी कदों, जदों नौ द्वारा चो निकलेगी। नौ द्वारा दे विच इतना शोर है, किसका शोर है? काम का, क्रोध का, लोभ का, मोह का, अहंकार का। इस जगत दे विच फैक्ट्रियां चल रही ने, बच्चियां दी आवाजां ने, कारा मोटर ने, संबंधी ने, वस्तु पदार्थ, इन्हां दे इतना शोर गुल मच रहा है कि असी कदे भी इस परमात्मा की आवाज नूं, बाग नूं सुन नहीं सकते। तो सानू इस काबिल बनना है, काबिलता साढ़े अंदर मौजूद है। मत कोई जाने कि बाहर कोई इंजैक्शन दे देगा, नाम दिता है तो इंजैक्शन लग जाएगा और आत्मा के अंदरों कोई चीज फुट जाएगी, प्रगट हो जाएगी, ऐसा कुछ भी विषय नहीं है। यानी कि यह निशान सिर्फ दिता गया, तुसी इस दे नाल जुड़ करके अंतकरण की सफाई करनी है, और जड़ी ताकत तुहानू कह रही है भी इस ढंग दे नाल निशान दे नाल जुड़ो, उसकी नज़र पल पल तुहाडे उपर है। अगर तुसी उस दे हुकम नू यानी कि सदुपयोग करदे हो, उहदे नाल जुड़दे हो, तो वह अपनी ताकत दे नाल तुहानू अंतर दे विच उह सारे रस्ते नू प्रशत कर दिंदा, प्रगट कर दिंदा। यानी कि उस दे प्रगट करन दी चीज की है? मर्यादा। उस ताकत नू अगर असी प्राप्त करना चाहते हैं, उत्थे तक पहुंचना चाहते हैं, तो सानू मर्यादा दे विच आना पएगा। मर्यादा तो बाहर यह वस्तु यह पदार्थ किसी नू नहीं मिलता। यह देह रूपी गुरुआं दे जितने मर्जी चक्कर काट लो, दिन रात नहीं, करोड़ा अरबा जन्म लैकर, अपार जन्म लै करके इन्हां दी सेवा करते रहो, तद भी कुछ नहीं जे बनना। यह सेवा इको ही है, सेवा सुरत शब्द चित लाए। अकाल पुरख गुरु रूपी की सेवा किस तरह हो सकती है? आत्मा सुरत के द्वारा हो सकती है। और यह निशान इसे करके दिते जाते हैं कि इन निशाना के जरिए उस अकाल पुरख परमात्मा की बंदगी करो, उस दे नाल जुड़ो। यानी कि यह पूरी किरिया का एक उप अंग मात्र है, एक उप अंग दे नाल कदी भी पूरी किरिया का यानी कि तत् नहीं हासिल हो जाता। पूरा तत् ता ही हासिल होएगा जो असी इस जगत के गुजारे मात्र की प्रविष्टि रखांगे। गुजारे मात्र की प्रविष्टि करते हुए जब तक असी इस मन सीमित नहीं करांगे, मन दे उपर जो है कौन बैठा है? बुद्धि बैठी है। बुद्धि का निर्मल होना जरूरी है। बुद्धि परमात्मा के मुतलक फैसले नहीं देंदी, तद भी असी फसदे रहांगे। उस दे नाल अगे कौन है? चित है। चित दे विच भी बहुत सारिया वस्तुआं मौजूद ने, इहदी सारी सफाई होनी जरूरी है। क्यों? क्योंकि उस दे उपर अहंकार मौजूद है। अहंकार ही जो है यह असल चीज है। अहंकार नूं मोल लैना परमात्मा की तरफ, जब तक यह उस तरफ नहीं जाएगा, उसनों प्राप्त करने लिए नहीं कुर्बान होएगा, तद तक यह सारा मजमून सार्थक हो ही नहीं सकता। तो एक अंग दिता गया सानू सिमरन दा, जबान दे जरिए उस परमात्मा नू याद करना, ताकि साढ़े अंतर दे विचो ओ बाकी दी लस्त जड़ी है हवस खत्म हो जाए, जिन्हां दा असी निरंतर चिंतन करते हैं। अगर असी लफज दे जरिए परमात्मा नू लगातार याद करना जावांगे ना, तो जरूरी गल है कि दूसरों नू भुलना पेगा। क्यों? मन एक वक्त दे विच इको ही काम कर सकता है, इसकी सीमा है, और असी इसकी सीमा दे विच लिया करके ही मोल्ड कर सकते हैं। होर कोई भी ढंग का जरिया नहीं है, जड़ा कि असी सोच रहे हैं कि विशेष जी झूरी करके चिट्टे पास लै करके सानू यह शब्द की ताकत मिल जाएगी। साध संगत जी, याद रखना, शब्द एक मर्यादा का नाम है, और यह मर्यादा सिर्फ मर्यादित भांडे दे विच ही प्रगट होती है। सियाणत और चलाकी दे नाल किसी नू अज तक कुछ भी नहीं जे मिलिया। तो बिल्कुल स्पष्ट मजबूत हो जाता है कि पेकत सुनत, जिथे असी इसनों सुनना है, उसके अंदरों आ रहे प्रकाश नू असी देखना भी है। इस शब्द नू सुनना और देखना, इस नू कहंदे ने हरी दी संगत, और वो हरी दी संगत प्राप्त कीते बिना ये जड़ चेतन दे विच हर एक जर्रे दे विच वो मौजूद है। कभी भी इसका ज्ञान नहीं प्राप्त होएगा, असी अज्ञानता के अंधकार के विच ही धक्के खांदे रहे। इसी करके गुरु ग्रंथ साहब नू गुरु का दर्जा दिता है कि यह सारे भ्रम नू दूर करता है, अज्ञानता के अंधकार नू दूर करता है। तो इस वक्त भी यह गुरु रूपी गुरु ग्रंथ साहब भी सचखंड तो जिहड़ी ताकत आ रही है, इन्हां शब्दां दे भावां नू प्रगट करके अज्ञानता के अंधकार को दूर करके इस गुरु के दर्जे को सिद्ध कर देती है। अपने आप दे विच कोई होर मिसाल लैण की विचार करन की जरूरत ही नहीं है, पर इसकी सीमा भी है। यह स्पष्ट जान लेना कि वाणी इस वक्त आ रही है, लहर आ रही है, पर यह लहर आत्मा को सचखंड नहीं ले जा सकती, सिर्फ सानू समझा सकती है। ले जाने वाली जो शब्द की लहर है वह साढ़े सारिया के अंदर है, वह डेरे मंदिर गुरुद्वारा धक्के खाने की लड़ ही कोई नहीं। यानी कि इस लैबोरटरी के अंदर जाओ, नौ द्वारे खाली करके तुहानू यह लहर मिल जाएगी, जड़ी सचखंड ले जा करके अकाल पुरख परमात्मा दे नाल मिला करके सदा ले जन्म और मरण दे गेड़ तो कट देगी।
काच बिहाजन कंचन साजन वैरी संगीत साजन त्याग करी।
काच बिहाजन कंचन साजन, कच नू ਜੀਵ ਦੇ ਵਿੱਚ ਤੂੰ ਰਚਿਆ ਪਿਆ। ਹੁਣ ਕੱਚ ਕਿਸ ਨੂੰ ਕਿਹਾ? ਇਸ ਜਗਤ ਦੇ ਜਿਤਨੇ ਵੀ ਵਸਤੂ ਪਦਾਰਥ ਔਰ ਸੰਬੰਧ ਨੇ ਇਸ ਨੂੰ ਕੱਚ ਗਿਆ, ਕੰਚਨ ਛਾਡਣ। ਕੰਚਨ ਕਹਿੰਦੇ ਨੇ ਸੋਨੇ ਨੂੰ, ਸੋਨੇ ਨੂੰ ਤਿਆਗ ਕਰਕੇ ਇਸ ਮੁਲਕ ਦੇ ਵਿੱਚ ਅਗਰ ਕੋਈ ਕੱਚ ਦਾ ਵਪਾਰੀ ਬਣੇ, ਕੱਚ ਦੇ ਵਿੱਚ ਖੇਡੇ ਤੇ ਕੀ ਹੋਏਗਾ? ਉਹਦੇ ਹੱਥ ਪੈਰ ਜਿਹੜੇ ਨੇ ਲਹੂ ਲੁਹਾਨ ਹੋ ਜਾਣਗੇ। ਤੇ ਵਿਚਾਰ ਕਰਕੇ ਦੇਖ ਲਓ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਸੋਨੇ ਦਾ ਤਿਆਗ ਕਰਕੇ ਤੇ ਕੱਚ ਦੇ ਵਿੱਚ ਫਸਿਆ, ਯਾਨੀ ਕਿ ਧੀਆਂ ਪੁੱਤਰ ਜ਼ਮੀਨ ਜਦਾ ਜੜ ਚੇਤਨ ਵਸਤੂ ਸੰਬੰਧਾਂ ਨੂੰ ਪ੍ਰਾਪਤ ਕਰਨਾ ਇਹ ਕੱਚ ਦਾ ਵਪਾਰ ਹੈ। ਕਿਉਂ? ਇਸ ਦੇ ਨਾਲ ਹੱਥ ਪੈਰ ਲਹੂ ਲੁਹਾਨ ਹੋ ਜਾਂਦੇ ਨੇ, ਯਾਨੀ ਕਿ ਇਸ ਜੀਵਾਤਮਾ ਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ, ਯਾਨੀ ਕਿ ਅੱਜ ਅਸੀਂ ਅਗਰ ਬੱਚੇ ਦੀ ਲਸਟ ਰੱਖੀਏ ਤਾਂ ਸਾਨੂੰ ਸੂਰ ਦੀ ਜੂਨ ਦੇ ਵਿੱਚ ਜਾਣਾ ਪਏਗਾ ਅਗਰ ਬੱਚਾ ਸਾਡਾ ਪੈਦਾ ਨਹੀਂ ਹੋਇਆ। ਉਸੇ ਤਰੀਕੇ ਦੇ ਨਾਲ ਕਾਮ ਦੀ ਲਸਟ ਹੈ ਤੇ ਵੇਸ਼ਿਆ ਦੀ ਜੂਨ ਮੌਜੂਦ ਹੈ, ਗੁੱਸੇ ਦੀ ਲੱਤ ਹੈ ਤੇ ਸ਼ੇਰ ਦੀ ਜੂਨ ਮੌਜੂਦ ਹੈ, ਮਾਸ ਦੀ ਲਟਕ ਹੈ ਤੇ ਵਿਚਾਰ ਕਰਕੇ ਦੇਖ ਲਓ ਗਿੱਧਾਂ ਦੀ ਜੂਨ ਬਣਾਈ ਕਿਸ ਵਾਸਤੇ ਗਈ ਹੈ? ਮਾਸ ਦੇ ਟੁਕੜਿਆਂ ਦੇ ਉੱਪਰ ਹੀ ਸਾਰੀ ਜ਼ਿੰਦਗੀ ਵਗਾ ਦਿੰਦੇ ਨੇ। ਇਹ ਜਿਤਨੀਆਂ ਵੀ ਜੂਨਾਂ ਨੇ ਸਾਰੀ ਹਵਸ ਨੂੰ ਖਤਮ ਕਰਨ ਵਾਸਤੇ ਬਣਾਈਆਂ ਗਈਆਂ ਨੇ ਤੇ ਇਹ ਕੱਚ ਦਾ ਵਪਾਰ ਲਹੂ ਲੁਹਾਨ ਦਾ ਇੱਕੋ ਹੀ ਭਾਵ ਹੈ ਕਿ ਇਹ ਜੀਵਾਤਮਾ ਜਿਹੜੀ ਹੈ ਜਦੋਂ ਜਨਮ ਔਰ ਮਰਨ ਦੇ ਵਿੱਚ ਆਉਂਦੀ ਹੈ, ਘੋਰ ਨਰਕ ਨੂੰ ਤੈਅ ਕਰਨ ਦੇ ਬਾਅਦ ਇਸ ਜੀਵਾਤਮਾ ਨੂੰ ਮਨੁੱਖੇ ਜਨਮ ਦੀਆਂ ਚੰਦ ਸੁੱਖ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਘੋਰ ਨਰਕ ਨੂੰ ਪ੍ਰਾਪਤ ਕਰਨ ਦੇ ਬਾਅਦ। ਤੇ ਇਸ ਘੋਰ ਨਰਕ ਤੋਂ ਨਿਕਲਣ ਦੇ ਬਾਅਦ ਅਸੀਂ ਫਿਰ ਮਾਇਆ ਦੇ ਵਿੱਚ ਸੋ ਜਾਂਦੇ ਹਾਂ ਔਰ ਫਿਰ ਧੀਆਂ ਪੁੱਤਰ ਜ਼ਮੀਨ ਜਾਇਦਾਦ ਨੂੰ ਪ੍ਰਾਪਤ ਕਰਕੇ ਆਪਣੀ ਅਸਥੀ ਮਿਟਾ ਕੇ ਇਸ ਜੀਵਾਤਮਾ ਨੂੰ ਲਹੂ ਲੁਹਾਨ ਬਣਾਉਣ ਵਾਸਤੇ ਇਸ ਦੇ ਹੋਰ ਜਨਮ ਪੱਕੇ ਕਰ ਦਿੰਦੇ ਆ ਤੇ ਇਹ ਕਲਿਆਣ ਦਾ ਮਾਰਗ ਨਹੀਂ ਹੈ। ਤੇ ਕਹਿੰਦੇ ਨੇ ਤੂੰ ਸੋਨੇ ਦਾ ਪਿਆ ਕੇ, ਹੁਣ ਸੋਨਾ ਕੀ ਸੀਗਾ? ਸ਼ਬਦ ਨੂੰ ਸੋਨਾ ਕਹਿ ਰਹੇ, ਹੁਣ ਸੋਨਾ ਤੇ ਜੜ ਹੈ ਪਰ ਸ਼ਬਦ ਜਿਹੜਾ ਹੈ ਚੇਤਨ ਹੈ, ਉਸਨੇ ਜੜ ਚੇਤਨ ਸਭ ਨੂੰ ਆਧਾਰ। ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਬਿਆ ਪ੍ਰਕਾਸ਼, ਸਗਲ ਸ੍ਰਿਸ਼ਟੀ ਸ਼ਬਦ ਕੇ ਪਾਚੈ, ਨਾਨਕ ਸ਼ਬਦ ਗੱਡਾ ਗੱਡ ਆਛ। ਇਹ ਸਾਰੇ ਜੜ ਚੇਤਨ ਲੋਕ ਨੂੰ ਆਧਾਰ ਦੇਣ ਵਾਲਾ ਸ਼ਬਦ ਹੈ, ਬਣਾਉਣ ਵਾਲਾ ਸ਼ਬਦ ਹੈ, ਚਲਾਉਣ ਵਾਲਾ ਸ਼ਬਦ ਹੈ, ਖਤਮ ਕਰਨ ਵਾਲਾ ਵੀ ਸ਼ਬਦ ਹੈ। ਬਾਕੀ ਜਿਤਨੀਆਂ ਵੀ ਡਿਊਟੀਆਂ ਨੇ ਬ੍ਰਹਮ ਦੀਆਂ ਨੇ, ਪਰ ਬ੍ਰਹਮ ਦੀਆਂ ਨੇ, ਇਹ ਸਭ ਇੱਕ ਐਸੀਆਂ ਜੀਵਾਤਮਾ ਨੇ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਕੇ ਉਸ ਅਕਾਲ ਪੁਰਖ ਦੇ ਕੋਲੋਂ ਉਸ ਡਿਊਟੀ ਨੂੰ ਹਾਸਲ ਕਰਕੇ ਇਸ ਸਾਰੇ ਮੁਲਕਾਂ ਨੂੰ ਚਲਾਉਣ ਦਾ ਕੰਮ ਕਰ ਰਹੇ ਨੇ ਤੇ ਅਸੀਂ ਉਹਨਾਂ ਦੇ ਚੱਕਰ ਹੀ ਥੋੜ੍ਹੀ ਫਸਣਾ ਹੈਗਾ। ਅਸੀਂ ਤਾਂ ਬਾਣੀ ਦੇ ਪਿੱਛੇ ਚੱਲਣਾ ਕਿ ਤੁਸੀਂ ਸੋਨੇ ਦਾ ਤਿਆਗ ਕਿਉਂ ਕਰ ਰਹੇ ਹੋ? ਸੋਨੇ ਨੂੰ ਹਾਸਲ ਕਰੋ, ਕੱਚ ਦਾ ਤਿਆਗ ਕਰੋ। ਬੈਰੀ ਸੰਗ, ਤੇਰੀ ਸੰਗਤ ਕਿਸ ਦੇ ਨਾਲ ਹੈਗੀ? ਇਹ ਬੈਰੀਆਂ ਦੇ ਨਾਲ। ਹੁਣ ਬੈਰੀ ਕੌਣ ਨੇ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਇੰਦਰੀਆਂ ਜਿਹੜੀਆਂ ਨੇ ਇਸ ਵਕਤ ਮਨ ਸਮੇਤ ਬੈਰੀ ਬਣੀਆਂ ਹੋਈਆਂ ਨੇ। ਕਿਉਂ? ਇਹ ਸੰਸਾਰ ਦੇ ਵਿੱਚ ਕੱਚ ਦੇ ਵਿੱਚ ਰਚੀਆਂ ਨੇ ਤੇ ਸਾਡੀਆਂ ਬੈਰੀ ਹੋ ਗਈਆਂ। ਹੇਤ ਸਾਜਨ, ਹੁਣ ਸਾਜਨ ਕੌਣ ਸੀਗਾ? ਅੰਤਰ ਦੇ ਵਿੱਚ ਸਾਜਨ, ਉਹ ਸ਼ਬਦ ਸਾਜਨ ਕਹਿ ਰਹੇ ਨੇ, ਸਾਜਨ ਮੌਜੂਦ ਹੈ, ਉਸ ਦੇ ਨਾਲ ਤੂੰ ਕਿਰਨਾ ਕਰਦਾ, ਨਾਮ ਨੂੰ ਜਪਣਾ ਨਹੀਂ ਚਾਹੁੰਦਾ, ਨਾਮ ਨੂੰ ਪ੍ਰਾਪਤ ਕਰਨਾ ਨਹੀਂ ਚਾਹੁੰਦਾ, ਅਕਾਲ ਪੁਰਖ ਪਰਮਾਤਮਾ ਤੱਕ ਪਹੁੰਚਣ ਦਾ ਤੇਰਾ ਕੋਈ ਸ਼ੌਕ ਹੀ ਨਹੀਂ ਹੈਗਾ। ਤਿਆਗ ਖਰੇ, ਤਿਆਗ ਖਰ ਕਹਿੰਦੇ ਨੇ ਮਤ ਨੂੰ, ਬੁੱਧੀ ਨੂੰ, ਕਹਿੰਦੇ ਨੇ ਤੇਰੀ ਮਤ ਜਿਹੜੀ ਹੈ ਮਾਰੀ ਗਈ ਹੈ, ਬੁੱਧੀ ਦਾ ਤੂੰ ਤਿਆਗ ਕਰ ਦਿੱਤਾ। ਵੈਸੇ ਤਾਂ ਬੁੱਧੀ ਇਤਨੀ ਚੇਤਨ ਹੈ, ਚਲਾਕ ਹੈ ਕਿ ਲੋਕਾਂ ਦਾ ਗਲਾ ਵੀ ਅਸੀਂ ਕੱਟ ਲੈਂਦੇ ਹਾਂ, ਉਹਨੂੰ ਘਰ ਜਾ ਕੇ ਪਤਾ ਚੱਲਦਾ ਵੀ ਮੈਂ 4 ਇੰਚ ਦਾ ਘਰੋਂ ਨਿਕਲਿਆ ਸੀ, ਅੱਜ 2 ਇੰਚ ਦਾ ਵਾਪਸ ਆਇਆ ਵਾ। ਵਿਚਾਰ ਕਰਕੇ ਦੇਖ ਲਓ, ਕਿਉਂ? ਕਿਉਂਕਿ ਸਾਡੀ ਚਲਾਕੀ ਨੇ ਉਸਦੀ ਗਰਦਨ ਛੋਟੀ ਕਰ ਦਿੱਤੀ, ਜੇਬ ਹਲਕਾ ਕਰ ਦਿੱਤਾ। 200 ਤੇ 2200 ਬਣ ਗਏ, ਹੋਰ ਕਿਸ ਤਰੀਕੇ ਨਾਲ ਬਣਨਗੇ ਬਾਈ? ਜੇਬ ਕੱਟੀ ਜਾਏਗੀ। ਵਿਚਾਰ ਕਰਕੇ ਦੇਖੋ, ਇਹ ਸਾਰਿਆਂ ਦਾ ਸਾਥ ਸੰਗਤ ਜੀ, ਭੁਗਤਾਨ ਦੇਣਾ ਪੜਾ। ਮਤ ਕੋਈ ਜਾਣੇ, ਕੋਈ ਉਹ ਪਰਮਾਤਮਾ ਸੁੱਤਾ ਪਿਆ, ਇੱਕ ਤੀਸਰੀ ਅੱਖ ਹਰ ਜ਼ਰਰੇ ਦੇ ਉੱਪਰ, ਹਰ ਚੇਤਨ ਜੜ ਦੇ ਉੱਪਰ ਨਜ਼ਰ ਰੱਖ ਕਰਕੇ ਬੈਠੀ ਹੈ। ਕੋਈ ਮਾਈਕਾ ਲਾਲ ਬਚ ਨਹੀਂ ਜਾ ਸਕਦਾ, ਸਾਰੀਆਂ ਸਿਆਣਤਾ, ਸਾਰੇ ਚਿੱਟੇ ਪਾਤ ਜਿਹੜੇ ਨੇ ਝਾੜੂ ਲਾ ਕੇ ਬਾਹਰ ਨਿਕਾਲ ਦਿੱਤੇ ਜਾਣਗੇ। ਹੁਣ ਵਿਚਾਰ ਕਰਕੇ ਦੇਖ ਲਓ, ਜੈਸੀ ਕਿਰਤ ਕੀਤੀ ਹੈ, ਜੈਸੀ ਕਮਾਈ ਕੀਤੀ ਹੈ, ਵੈਸਾ ਹੀ ਭੁਗਤਾਨ ਮਿਲੇਗਾ। ਕੋਈ ਸਲਾਮ ਜਿਹੜੀ ਹੈ ਕਿਸੇ ਵੀ ਰਸਤੇ 'ਚ ਆ ਕਰਕੇ ਰੁਕਾਵਟ ਪੇਸ਼ ਨਹੀਂ ਕਰੇਗੀ, ਬਲਕਿ ਉਹ ਸਲਾਮ ਖੁਦ ਹੀ ਲਿਜਾ ਕਰਕੇ ਉਹਨਾਂ ਨਰਕਾਂ ਦੇ ਵਿੱਚ ਕੈਦ ਕਰਵਾ ਦੇਗੀ। ਭਾਈ ਤੂੰ ਪਹਿਲੇ ਇੱਥੇ ਭੁਗਤਾਨ ਕਰਕੇ ਆਪਣੀ ਅਵਸਥਾ ਖਤਮ ਕਰ ਲੈ, ਉਸ ਤੋਂ ਬਾਅਦ ਅਸੀਂ ਤੈਨੂੰ ਆਪਣੀ ਸਲਾਮ ਦਾ ਜਵਾਬ ਦੇਵਾਂਗੇ। ਇਸ ਕਰਕੇ ਗੁਰੂ ਸਾਹਿਬਾਂ ਨੇ ਕੋਈ ਭਰਮ ਰੱਖਿਆ ਹੀ ਨਹੀਂ ਹੈ, ਇਹ ਸਾਰੇ ਭਰਮਾਂ 'ਚੋਂ ਨਿਕਲੋ ਕਿ ਅਸੀਂ ਆਪਣੀ ਵਿਵੇਕਤਾ ਨੂੰ ਤਿਆਗ ਕਰ ਚੁੱਕੇ ਹਾਂ। ਵਿਵੇਕਤਾ ਕਿਹਦੇ ਸੀਗੀ? ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਸੰਸਾਰ ਦਾ ਤਿਆਗ ਕਰਕੇ ਅਸੀਂ ਬ੍ਰਹਮ ਦੀ ਚਰਚਾ ਕਰਦੇ, ਇਹ ਸੀ ਵਿਵੇਕਤਾ, ਯਾਨੀ ਕਿ ਸੋਨੇ ਨੂੰ ਪ੍ਰਾਪਤ ਕਰਨਾ। ਪਰ ਅਸੀਂ ਸੋਨੇ ਦਾ ਤਿਆਗ ਕਰਕੇ ਵੈਰੀਆਂ ਦਾ ਸੰਗ ਕਰਕੇ ਕੱਚ ਦਾ ਵਪਾਰ ਕਰ ਰਹੇ ਹਾਂ, ਇਹ ਸਾਡੀ ਮੂਰਖਤਾ ਹੈ। ਹੋਵਨ ਕੋੜਾ, ਅਨਹੋਵਨ ਮਿੱਠਾ। ਹੋਵਨ, ਹੋਵਨ ਨੂੰ ਕੋੜਾ ਕਹਿ ਰਹੇ ਨੇ। ਹੋਵਨ ਕੀ ਹੈ? ਯਾਨੀ ਕਿ ਪਰਮਾਤਮਾ ਹੋਵਨ ਹੈ। ਜਦੋਂ ਕੁਝ ਵੀ ਨਹੀਂ ਸੀ ਤਾਂ ਵੀ ਪਰਮਾਤਮਾ ਸੀ, ਇਸ ਵਕਤ ਵੀ ਹਰੇਕ ਦੇ ਵਿੱਚ ਪਰਮਾਤਮਾ। ਜਦੋਂ ਇਹ ਸਾਰੀ ਚੀਜ਼ ਪਰਲੇ ਮਹਾਂਪਰਲੇ 'ਚ ਖਤਮ ਹੋ ਜਾਏਗੀ, ਉਸ ਵਕਤ ਵੀ ਅਸਿਸ਼ਟ ਸ਼ੇਸ਼ ਕੀ ਰਹਿ ਜਾਏਗਾ? ਯਾਨੀ ਕਿ ਪਰਮਾਤਮਾ। ਪਰਮਾਤਮਾ ਨੂੰ ਸ਼ੇਸ਼ ਕਹਿ ਕਰਕੇ ਵੇਦਾਂ ਦੇ ਵਿੱਚ ਪ੍ਰਚਾਰਿਤ ਕੀਤਾ ਗਿਆ। ਯਾਨੀ ਕਿ ਝੂਠ, ਝੂਠ ਕਿਸ ਨੂੰ ਕਹਿੰਦੇ ਨੇ? ਜੋ ਬਚ ਜਾਏ। ਤੇ ਝੂਠ ਦਾ ਦੂਸਰਾ ਅਰਥ ਕੀ ਹੈਗਾ? ਸ਼ੇਸ਼ ਰਹਿ ਜਾਣਾ। ਤੇ ਵੇਦ ਦੇ ਵਿੱਚ ਆਧਾਰ ਹੈ ਉਸ ਪਰਮਾਤਮਾ ਨੂੰ, ਯਾਨੀ ਕਿ ਸ਼ੇਸ਼ ਕਹਿ ਕਰਕੇ ਪੁਕਾਰਿਆ ਗਿਆ ਕਿ ਜੋ ਬਚ ਜਾਂਦਾ, ਜੋ ਪਹਿਲੇ ਵੀ ਸੀਗਾ ਹੁਣ ਵੀ ਹੈ, ਉਹ ਜਦੋਂ ਇਹ ਰਚਨਾ ਖਤਮ ਹੋ ਜਾਏਗੀ ਉਸ ਵਕਤ ਵੀ ਜੋ ਸ਼ੇਸ਼ ਬਚੇਗਾ ਉਹ ਅਕਾਲ ਪੁਰਖ ਪਰਮਾਤਮਾ ਹੀ ਆ। ਯਾਨੀ ਕਿ ਰਹਿਣ ਵਾਲੇ ਨੂੰ ਅਸੀਂ जो है झूठा कहंदे आ उहदे विच साडा ध्यान नहीं लगता। अनहोवन मीठा, अनहोवन कहंदे ने इह जड़ां विच रेड़ा जगत संसार नजर आ रहा है, यह अनहोवन है। यह संसार अपने मूल दे विच जाल हर पल नष्ट हो रहा है। एक पल पहले जो कुछ संसार सी अगले पल ओ नहीं रहिंदा, उहदा स्वरूप जिहड़ा बदल जांदा, पर इतने सूक्ष्म रूप दे विच इह बदलाव हो रहा है कि सानू इन्हां अखां दे नाल नजर नहीं आंदा। पर जिहड़ी जीवात्मा इस लैबोरेटरी दे विच जा करके एक वारी इस प्रकृति नूं कम करदे देख लैंदी है ना साध संगत जी, फिर वह इस प्रकृति के चक्कर दे विच नहीं आंदी। उसनू पता चल जाता है कि मेरी धातु कुछ होर है और यह प्रकृति की धातु होर है, यानी कि एक कच है एक सोना है। वह सोना कच के कभी मिल ही नहीं सकता, जितने मर्जी तुसी इसनू लिक्विड करके उबालते रहो, पर जो भी असं गर्म करांगे सोने की धातु बिल्कुल अलग हो जाएगी, कच के कदे नहीं रलेगी। उसे तरीके दे नाल आत्मा अपने आप को इस वक्त शरीर समझ करके बैठी है। यह संबंध वस्तु पदार्थों को प्राप्त करने लिए अपनी अस्थि कुर्बान कर रही है, इसका इसको भुगतान देना पैंदा है। यही इसका परम है, यही इसका सुत्तापन है इस माया देवी। तो गुरु नानक साहब बिल्कुल स्पष्ट कर रहे, बिखिया में लिपटाए जर होवन नूं तुसी जो है कूड़ा कहंदे हो, अनहोवन नूं मिठा कहंदे हो, उस दे नाल चिपटे होए हो। ते कहंदे ने बिखिया में, बिख कहंदे ने जहर नूं, इह जहर दे नाल लिपटी इह जीवात्मा जिहड़ी है जल के खत्म हो जाती है। आत्मा की क्या डेफिनेशन है, इसनों कोई मार नहीं सकता, कोई पैदा नहीं कर सकता, कोई जला नहीं सकता, ना कोई इसनों खत्म कर सकता। तो इस तुकां दा भाव की है, इस बचन का एको ही भाव है कि आत्मा नूं इसका भुगतान देने वास्ते जन्म और मरण के गेड़ दे विच जाना पैंदा। ये कहंदे ने बिखिया में लिपटाई जरे अंध कूप में परयो प्राणी, अंधे खूह दे विच तू इस वक्त फसया हुआ, भरम गुबार, भरम नूं हासिल करके तू गुबार होया पिया। भरम की है, वस्तु पदार्थ और संबंधां नूं हासिल कर लेना, बहुत सारे वड्डे ताकत नूं हासिल कर लेना इस मुल्क की, तो जीव नूं भरम हो जाता और फुल के कुप्पा हो जाता, मोह बंद पड़े। कहंदे ने इह ते मोह दीआं बेड़ियां ने जिस दे विच तू इस मुल्क दे विच कैदी है, और इन्हां दा भुगतान करन वास्ते तुहानूं फिर कैदी बन के आना पेगा। तो इस अंधकूप अंधे खूह दे विच तू छुट्टिया गया, अंधे खूह दा भाव है कि उहदे विचों निकल नहीं सकदा जीव, उहनूं कोई रस्ता नजर नहीं आता, चार सफेरे अंधकार है और गहराई इतनी है कि उसनूं उपर दा आकाश नजर नहीं आता। उसे ढंग दे नाल इस संसार रूपी जगत दे विच जितने भी वस्तु पदार्थ और संबंध ने इन्हों का इतना अंधकार है, उसने जीवात्मा इतना अंधकार खूह दे विच सुट दिता है कि इस जीवात्मा पता ही नहीं कि मैं चेतन स्वरूप 12 सूरज की ताकत लैकर के मौजूद हाँ और जो चाहवा पार ब्रह्म तक जा सकती हाँ बिना किसी की मदद के। इतनी ताकत लैण के बाद भी यह अंधे खूह दे विच बेड़ियां पा करके कैद, उसका भी कोई कारण है। जब तकड़ अकाल पुरख परमात्मा की मेहर कै नानक पब होत दियारा, अगर अकाल पुरख परमात्मा की दया होवे ता ही जाके गुर भेटे कढ़े बाह फड़े, यानी कि गुरु के मिलन का मजबूत गुरु रूपी साधन कदों मिलता। मत कोई जाने कि असं गुरुआ नहीं मनते, नहीं मनते तो भाई ना मनो की फर्क पै जाता, यानी कि गुरु नाल भेट ही उदो होएगी जो असं परमात्मा मिलन का शौक रखांगे। और अगर असी अंतर दे विच निर्मल होवांगे, परमात्मा सचमुच हासिल करना चाहेंगे, उसकी तस्वीर सचमुच असी अपने चित दे विच टंगड़ी चाहवांगे ना, तो गुरु के नाल अवश्य मेल करवा देगा। यह मेल करवाण का काम अकाल पुरख परमात्मा का, यह जीव कभी चाह करके भी पूरन सतगुर के कोल उसकी शरण नू नहीं ला सकता। गुरु भेटे कढ़े बाह फड़े, और उसी जीवात्मा की बाह पकड़ के वह गुरु, यानी कि वह जीवात्मा जड़ी इस मुल्क दे विच मौजूद है, उसकी बाह पकड़ के इस पाप सागर तो पार कर देंदी है। तो यह विषय की है, एक शिष्य और एक गुरु के विच दा मजमून है, जिसनों गुरु ग्रंथ साहब दे विच अकाल पुरख की आत्मा नू लफ्जा के जरिए प्रगट किया है। इस तो अलावा होर कुछ भी नहीं है, यानी कि एक शिष्य और एक गुरु के मजमून नू स्पष्ट किया गया। तो मत कोई जाने कि यह लखा ही शिष्य इकट्ठे हो गए ने, तो यह सारा कल्याण का विषय है, तो विचार करके देख लो, पता नहीं किहड़े युग काल दे विच घड़ी आनी है जदों जा करके असी अपने आप नू इस काबिल बना पावांगे। पर इसका यह मतलब भी नहीं है कि सानू यह जन्म मिलिया तो असी इसनों विरथा गवा दईए। साडा इको ही मकसद है कि इन सारिया गलों के उपर इतना सोच विचार करन दी जरूरत नहीं है जितना कि असी अपने आप नू फसाण दे विच कर लैंदे हां, कि साडा इको ही मकसद है कि रस्ते नू लैणा और रस्ते दे उपर चल पैणा। चल के बाद मंजिल से कदों पहुंचांगे, पहुंचांगे नहीं पहुंचांगे, यह साडा विषय ही नहीं है, यह परमात्मा का विषय है। यह परमात्मा ने खुद फैसला करना है। यानी कि अकाल पुरख परमात्मा ने शब्द की मर्यादा सिर्फ अपने को रखी है। सतसंग जी यह भी हुक्म आ रहा है कि भरम चो निकल जाओ कि किसी होर जगह तो तुहानू यह दात प्राप्त हो जाएगी, किसी को नहीं मिलेगी, जितने मर्जी चक्कर कट लो पूरन सतगुरां दे या किसी के भी। यह अकाल पुरख परमात्मा ने यदि मर्यादा अपने कोल रखी है और जिस दे उपर वो संतुष्ट होता है ना, कह नानक जिसनू आप तुथा तीन अमृत गुरदे पाया, जिस दे उपर अकाल पुरख की संतुष्टि होएगी ना उसी नू शब्द रूपी दौलत या नाम प्राप्त होंदा है। यानी कि कोई लफ्जी नाम की गल नहीं हो रही, यह सच्चे उस नाम की आवाज और आ रहे प्रकाश की गल हो रही है कि यह प्राप्ति उसनू होंदा है जिसनों अकाल पुरख की संतुष्टि होए। और वह उसनू क्या खुद नहीं दे सकता, क्या किसी आकार के जरिए या लफज के जरिए या किसी देह के जरिए देगा? तो यह भी भरम है, इस भरम के विचों भी निकल जाओ। तो बाकी का मजबून की है कि साड़ी ताकत जड़ी असी गवा चुके हैं, तो जितनी जल्दी हो सके खुट्टे हुए खूह यानी कि जीवात मौजूद है बाहरी ताकत ला करके शब्द की उसके को हुक्म लिए रस्ता लिए और उपर कुर्बान होकर के उस रस्ते के उपर चल करके असी शब्द को मिलन के काबिल बन जाइए। बस देने वाली ताकत अकाल पुरख परमात्मा है। इस जगह पर भी जीव जूरी करके या इस तरीके दूसरिया सेवा जड़िया चलदिया ने इस ढंग के नाल किसी नूं भी यह दौलत की प्राप्ति नहीं हो जाती। दौलत की प्राप्ति अंतकरण की शुद्धि और परमात्मा मिलन की एक प्रबल इच्छा निष्कामता की श्रद्धा प्रेम और यकीन के नाल भक्ति करके ही उस शब्द को प्राप्त किया जा सकता है जो इस आत्मा का कल्याण करता। आत्मा कल्याण ना करन वाले शब्द और नाम अमृत इस जगह के लिए बड़े प्रचार किए जा रहे, पर इस आत्मा का अज तक कल्याण नहीं होया। सात संगत जी विचार करके देख लो, क्या मरण का इंतजार कर रहे हैं कि मरण के बाद ये सारे शब्द प्रगट होंगे और अमृत कुंड फटेंगे और जीवात्मा का कल्याण कर देंगे? ये सारा सोचन समझन विचार करने वाला मजबूर है। जिस तरह एक मां अपने बच्चे नू जम करके दिन राती उसका ख्याल करती है, उसका ख्याल किदे विच हुंदा है? अपने बच्चे की संभाल दे विच, बच्चे नू पालन वास्ते। अंदर बार आते जाते हो, पल पल उसके मुंह के कुछ ना कुछ भोजन पाती रहती है। क्यों? क्योंकि उसकी हवा शाये बच्चे की परवरिश करनी है अच्छे ढंग के नाल। उसे तरीके दे नाल सतगुरु जो है जीवात्मा जिहड़े सतपुरुष नूं प्राप्त कर चुकी है उसी नूं सतगुरु कहा गया। गुरसिख राखदा हुण गुरसिख नूं समझना है, गुरु कौन है? गुरु है अकाल पुरख, और अकाल पुरख नूं प्राप्त करन वाला, उसकी सिक्ख्या ते चलन वाला, अपने नूं उसकी सिक्ख्या ते कुर्बान करन वाला सिख कलाण दे काबिल है। यानी कि दाढ़ी वाले सिख की इत्थे गल ही नहीं हो रही। जिस वक्त ये बाणी उचारी गई उस वक्त दाढ़ी का कोई ऐसा मजमून नहीं सीगा। यानी कि कोई भी गुरु नानक साहब कोल आ करके रस्ते नूं लै सकदा सी और ओह रस्ता देंदे सी, सतनाम दा जाप देंदे सी और चरण अमृत दे करके उन्हें रस्ता दिखा करके अपनी निजी जिंदगी भी कुर्बान होने वास्ते भेज दिया जाता है। और जब वह जीवात्मा कुर्बान होती थी तो संभाल किसने करनी थी? शब्द ने, अकाल पुरख ने। सो अकाल पुरख गुरु है, गुरसिख की संभाल सतगुरु करता है। किस ढंग के नाल करता? प्रीत प्यार किदे नाल? हर दे नाल, हरी दे नाल, प्रेम ना, प्रेम दी डोर नू जोड़ देना, यह सतगुरु का काम है। साधन दे रूप दे विच इस जगत दे विच मौजूद है। पर किस नू जड़ी जीवात्मा अकाल पुरख नू मिलना चाहती है उसका सिख बन चुकी है, उसी की संभाल करने वास्ते इस जगत दे विच सतगुरु जो ने प्रगट होंदे ने और उस जीवात्मा नू प्रेम दे नाल उस परमात्मा दे नाल जोड़ी रखते ने। यह है सतगुरु का काम। कहंदे ने हे मेरे राम, असी अधूरे हाँ, अपूर्ण हाँ, मूर्ख हाँ, पर है तेरे बच्चे हाँ। जिस तरीके दे नाल मां अपने मूर्ख बच्चों की भी संभाल करती है उसे तरीके दे नाल ए शरण की गल की गई है इस बचन दे विच कि साडा फर्ज बनता है कि असी अकाल पुरख दे अगे दीन और निमाणे बन करके सदा उसकी शरण दे विच रहिए। हुण कहिंदे ने पहले तो उस अकाल पुरख का धनवाद है जिसने इस जगत दे विच गुरु दे नाल मिलाता, फिर इस गुरु का भी धनवाद करते हैं कि जिसने गुरसिख नूं यानी कि उस सिख नूं जिहड़ा अकाल पुरख नूं मिलना चाहता सी बड़े प्रेम प्यार दे नाल उस दे नाल जोड़ करके उसनूं मिलन दे काबिल बनाता। यानी कि उपदेश का भाव है कि सिर्फ लफ्जी उपदेश ये आत्मा नहीं देती, शब्द की ताकत इसके पास मौजूद होती है। और जदों देखते हैं भी कि मौखिक रूप के जीवात्मा सचमुच उस परमात्मा नूं मिलन दे ਸਮਰਥਾ ਨੂੰ ਹਾਸਲ ਕਰਨਾ ਚਾਹੁੰਦੀ ਹੈ, ਉਸ ਵਕਤ ਆਪਣੀ ਤਾਕਤ ਸਮਰਥਾ ਦੇ ਕਰਕੇ ਉਸ ਜੀਵਾਤਮਾ ਨੂੰ ਉਸਦੇ ਨਾਲ ਮਿਲ ਜਾਂਦੀ ਹੈ। ਇਹ ਹੈ ਪੂਰਨ ਉਪਦੇਸ਼। ਸੋ ਐਸਾ ਉਪਦੇਸ਼ ਕਰਕੇ ਜਦੋਂ ਜੀਵਾਤਮਾ ਉਸ ਸ਼ਬਦ ਦੇ ਨਾਲ ਜੁੜ ਜਾਂਦੀ ਹੈ, ਉਹ ਪਰਮ ਚੇਤਨ ਦਾ ਅੰਸ਼ ਹੋ ਜਾਂਦੀ ਹੈ। ਉਸੀ ਨੂੰ ਕਹਿ ਰਹੇ ਨੇ ਕਿ ਉਹ ਸਿਆਣੀ ਚਤੁਰ ਹੋ ਜਾਂਦੀ ਹੈ। ਪਰ ਇਹ ਚਤੁਰ ਕਦੋਂ ਬਣਦੀ ਹੈ? ਜਦੋਂ ਉਹ ਉਸ ਪਰਮਾਤਮਾ ਦੇ ਅੱਗੇ ਮੂਰਖ ਬਣੀ ਰਹਿੰਦੀ ਹੈ। ਅਗਰ ਉਸਦੇ ਅੱਗੇ ਉਹ ਸਿਆਣਤ ਕਰਦੀ ਹੈ, ਜੈਸੀ ਕਿ ਡੇਰਿਆਂ ਮੰਦਰਾਂ 'ਚ ਅਸੀਂ ਕਰਦੇ ਹਾਂ, ਐਸੀ ਸਿਆਣਤ ਜਿਹੜੀ ਹੈ ਕਦੇ ਵੀ ਸਾਨੂੰ ਚਤੁਰ ਬਣਨ ਦੇ ਕਾਬਿਲ ਬਣਨ ਹੀ ਨਹੀਂ ਦੇਵੇਗੀ।
ਜੈਸੀ ਗਗਨ ਫਿਰੰਤੀ ਉੱਡਤੀ ਕਪੜੇ ਭਾਗੇ ਵਾਲੀ।
ਇਸ ਜਗਤ ਦੇ ਵਿੱਚ ਇੱਕ ਚਿੜੀ ਦਾ ਵੀ ਮਿਸਾਲ ਦੇ ਰਹੇ, ਜਿਸ ਤਰ੍ਹਾਂ ਮਾਂ ਦਾ ਉਦਾਹਰਣ ਦਿੱਤਾ ਬੱਚੇ ਦੇ ਨਾਲ, ਉਸੇ ਤਰੀਕੇ ਦੇ ਨਾਲ ਇੱਕ ਚਿੱਟੇ ਪਰਾਂ ਵਾਲੀ ਐਸੀ ਚਿੜੀਆ ਹੈ ਜਿਹੜੀ ਕਿ ਬਰਫ਼ ਦੇ ਇਲਾਕੇ ਦੇ ਵਿੱਚ ਰਹਿੰਦੀ ਹੈ, ਔਰ ਆਪਣੇ ਬੱਚੇ ਦੇਣ ਦੇ ਬਾਅਦ ਉਹ ਮੈਦਾਨੀ ਇਲਾਕਿਆਂ ਦੇ ਵਿੱਚ ਬੜੀ ਦੂਰ ਚਲੀ ਜਾਂਦੀ ਹੈ। ਪਰ ਉਹਦਾ ਧਿਆਨ ਕਿਤੇ ਆ, ਉਹਦਾ ਖਿਆਲ ਕਿਤੇ ਆ, ਉਹਦਾ ਖਿਆਲ ਨਿੱਤ ਸਦਾ ਆਪਣੇ ਉਹਨਾਂ ਬੱਚਿਆਂ ਛੋਟੇ ਛੋਟੇ ਬੱਚਿਆਂ ਦੇ ਵਿੱਚ ਹੈ, ਔਰ ਉਹਦਾ ਧਿਆਨ ਹੀ ਜਿਹੜਾ ਹੈ ਉਹਨਾਂ ਬੱਚਿਆਂ ਦੀ ਪਰਵਰਿਸ਼ ਕਰਦਾ ਹੈ। ਉਸੇ ਤਰੀਕੇ ਦੇ ਨਾਲ ਗੁਰੂ ਰੂਪੀ ਜੋ ਸਤਿਗੁਰੂ ਇਸ ਜਗਤ ਦੇ ਵਿੱਚ ਮੌਜੂਦ ਹੈ, ਉਹ ਗੁਰਸਿੱਖ ਨੂੰ ਇਸ ਢੰਗ ਦੇ ਨਾਲ ਪ੍ਰੀਤ ਕਰਨੀ, ਪ੍ਰੇਮ ਦੀ ਡੋਰ ਦੇ ਨਾਲ ਅਕਾਲ ਪੁਰਖ ਦੇ ਨਾਲ ਜੋੜ ਦਿੰਦਾ ਕਿ ਜਦੋਂ ਇਹ ਜੀਵਾਤਮਾ ਪਲ ਪਲ ਉਸ ਨਿਸ਼ਾਨ ਦੇ ਨਾਲ ਜੁੜਦੀ, ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਦੀ ਹੈ ਨਾ, ਉਸ ਵਕਤ ਉਹ ਅਕਾਲ ਪੁਰਖ ਪਰਮਾਤਮਾ ਵੀ ਉਸ ਜੀਵਾਤਮਾ ਨੂੰ ਸਦਾ ਆਪਣੇ ਜੀ ਦੇ ਨਾਲ ਲਗਾ ਕਰਕੇ ਰੱਖਦਾ। ਸਤਸੰਗ ਜੀ, ਜਿਹੜੇ ਇਸ ਰਸਤੇ 'ਤੇ ਚੱਲਦੇ ਨੇ ਉਹਨਾਂ ਨੂੰ ਇਹ ਬਚਨ ਸਮਝ ਆ ਰਹੇ ਹੋਣਗੇ ਕਿ ਉਹ ਅਕਾਲ